ਬਾਬਾ ਬੁੱਢਾ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪਹੁੰਚੇ ਹਨ ਗਵਾਲੀਅਰ ਦੇ ਕਿਲੇ ਵਿੱਚ। ਗੁਰਸਿੱਖਾਂ ਨਾਲ ਮੇਲ ਹੋਇਆ, ਭਾਈ ਜੇਠਾ ਜੀ, ਭਾਈ ਪ੍ਰਾਣਾ ਜੀ ਆਦਿ ਗੁਰਸਿੱਖਾਂ ਨੂੰ ਮਿਲੇ। ਸਤਿਗੁਰੂ ਜੀ ਆਰਾਮ ਵਿੱਚ ਹਨ। ਮਿਲ ਕਰਕੇ ਆਪਸ ਦੇ ਵਿੱਚ ਸਲਾਹ ਮਸ਼ਵਰਾ ਕੀਤਾ, ਵਿਚਾਰ ਕੀਤੀ। ਜੋ ਭਾਈ ਜੇਠਾ ਜੀ, ਭਾਈ ਪ੍ਰਾਣਾ ਜੀ ਨੇ ਮਿਲ ਕਰਕੇ ਵਿਚਾਰਿਆ ਸੀ, ਉਹ ਸਾਰਾ ਬਾਬਾ ਬੁੱਢਾ ਜੀ ਨੂੰ ਦੱਸਣਾ ਕੀਤਾ। ਬਾਬਾ ਬੁੱਢਾ ਜੀ ਤੋਂ ਆਗਿਆ ਮੰਗੀ। ਬਾਬਾ ਬੁੱਢਾ ਜੀ ਕਹਿਣ ਲੱਗੇ, ਠੀਕ ਹੈ, ਉਸੇ ਤਰ੍ਹਾਂ ਕਰੋ। ਗੁਰੂ ਸਾਹਿਬ ਪੁੱਛਣ ਤੇ ਕਹਿ ਦੇਣਾ ਕਿ ਅਸੀਂ ਮਾਤਾ ਜੀ ਦੇ ਕਹਿਣ ਅਨੁਸਾਰ ਕੀਤਾ, ਕਿਉਂਕਿ ਮਾਤਾ ਜੀ ਨੇ ਸਾਨੂੰ ਕਹਿ ਕੇ ਭੇਜਿਆ, ਜਿਹੜਾ ਵੀ ਯਤਨ ਬਣੇ ਉਹ ਕਰਕੇ ਲੈ ਕੇ ਆਵੋ ਸ੍ਰੀ ਹਰਗੋਬਿੰਦ ਜੀ ਨੂੰ। ਗੁਰੂ ਸਾਹਿਬ ਜੀ ਨੂੰ ਮਿਲੇ ਬਾਬਾ ਬੁੱਢਾ ਜੀ, ਸਤਿਗੁਰ ਪਾਤਸ਼ਾਹ ਜੀ ਬਾਬਾ ਬੁੱਢਾ ਜੀ ਨੂੰ ਵੇਖ ਕਰਕੇ, ਭਾਈ ਗੁਰਦਾਸ ਜੀ ਨੂੰ ਵੇਖ ਕਰਕੇ ਬੜੇ ਪ੍ਰਸੰਨ ਹੋਏ, ਬੜੇ ਖੁਸ਼ ਹੋਏ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਾਬਤ ਜਿਹੜਾ ਉਹ ਪੁੱਛਣਾ ਕੀਤਾ, ਸੁਖ ਸ਼ਾਂਤ ਪੁੱਛੀ ਹੈ, ਮਾਤਾ ਜੀ ਦੇ ਬਾਬਤ ਪੁੱਛਿਆ। ਬਾਬਾ ਬੁੱਢਾ ਜੀ ਕਹਿਣ ਲੱਗੇ ਕਿ ਸਭ ਕੁਸ਼ਲ ਪ੍ਰਸੰਨਤਾ ਹੈ, ਸੰਗਤਾਂ ਆਉਂਦੀਆਂ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਕੇ ਪਾਵਨ ਸਰੋਵਰ ਚ ਇਸ਼ਨਾਨ ਕਰਦੀਆਂ, ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਕੇ ਦਰਸ਼ਨ ਦੀਦਾਰ ਕਰਦੀਆਂ। ਆਪ ਜੀ ਦੇ ਦਰਸ਼ਨਾਂ ਦੀ ਲੋਚਾ ਹੈ। ਗਵਾਲੀਅਰ ਦੇ ਕਿਲੇ ਵਿੱਚ ਆਉਣਾ ਸੁਣ ਕੇ ਮਾਤਾ ਜੀ ਦੇ ਮਨ ਅੰਦਰ ਸੰਸਾ ਬਣਿਆ। ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਯਾਦ ਕਰਕੇ ਉਹਨਾਂ ਦੇ ਮਨ ਅੰਦਰ ਇਹ ਸੰਸਾ ਬਣ ਆਇਆ ਕਿ ਇਹਨਾਂ ਨੇ ਪਹਿਲਾਂ ਵੀ ਗੁਰੂ ਜੀ ਨੂੰ ਲਾਹੌਰ ਬੁਲਾ ਕੇ ਸ਼ਹੀਦ ਕਰ ਦਿੱਤਾ, ਹੁਣ ਤੁਹਾਡੇ ਬਾਰੇ ਕਿਲੇ ਵਿੱਚ ਜਾਣਾ ਸੁਣ ਕੇ ਮਨ ਅੰਦਰ ਦੁੱਖ ਮਹਿਸੂਸ ਕਰ ਰਹੇ ਹਨ, ਔਰ ਛੇਤੀ ਤੁਹਾਨੂੰ ਮਿਲਣਾ ਵੀ ਚਾਹੁੰਦੇ ਹਨ। ਗੁਰੂ ਸਾਹਿਬ ਜੀ ਕਹਿਣ ਲੱਗੇ, ਇੱਧਰ ਦੀ ਸਾਰੀ ਜਿਹੜੀ ਖਬਰਸਾਰ ਹੈ, ਕੁਸ਼ਲਤਾ ਹੈ, ਉਹ ਲਿਖ ਕਰਕੇ ਛੇਤੀ ਮਾਤਾ ਜੀ ਨੂੰ ਭੇਜੀ ਜਾਵੇ ਕਿ ਅਸੀਂ ਸਮੂਹ ਸਿੱਖਾਂ ਦੇ ਸਮੇਤ ਬਿਲਕੁਲ ਚੜ੍ਹਦੀ ਕਲਾ ਵਿੱਚ ਹਾਂ, ਔਰ ਛੇਤੀ ਹੀ ਵਾਪਸ ਆਵਾਂਗੇ, ਛੇਤੀ ਹੀ ਆ ਕੇ ਆਪ ਜੀ ਦੇ ਦਰਸ਼ਨ ਕਰਾਂਗੇ। ਇਸ ਪ੍ਰਕਾਰ ਦੇ ਨਾਲ ਲਿਖ ਕਰਕੇ ਭੇਜਿਆ ਗਿਆ। ਇੱਧਰ ਜਿਹੜਾ ਚੰਦੋ ਦੁਸ਼ਟ ਹੈ, ਉਹਨੇ ਵੇਖਿਆ ਕਿ ਜੇਕਰ ਬਾਦਸ਼ਾਹ ਜਹਾਂਗੀਰ ਆਗਰੇ ਵਿਖੇ ਰਿਹਾ, ਕਿਤੇ ਗੁਰੂ ਸਾਹਿਬ ਜੀ ਨੂੰ ਬੁਲਾ ਨਾ ਲਵੇ, ਕਿਵੇਂ ਨਾ ਕਿਵੇਂ ਕਰਕੇ ਮੈਂ ਬਾਦਸ਼ਾਹ ਨੂੰ ਦਿੱਲੀ ਭੇਜਦੇ ਹਾਂ। ਵਜ਼ੀਰਾਂ ਨੂੰ ਸਿਖਾ ਕੇ ਨਾਲ ਮਿਲਾ ਕੇ ਇਹਨੇ ਬਾਦਸ਼ਾਹ ਨੂੰ ਪ੍ਰੇਰ ਕਰਕੇ ਦਿੱਲੀ ਭੇਜਿਆ। ਬਾਦਸ਼ਾਹ ਦਿੱਲੀ ਪਹੁੰਚਦਾ, ਮਹਿਲਾਂ ਵਿੱਚ ਘਰ ਪਰਿਵਾਰ ਬੇਗਮਾਂ ਨੂੰ ਮਿਲਿਆ, ਪਰਿਵਾਰ ਦੇ ਵਿੱਚ ਆ ਕੇ ਉਹਨੂੰ ਗੁਰੂ ਸਾਹਿਬ ਜੀ ਦੀ ਯਾਦ ਭੁੱਲ ਗਈ, ਸਿਮਰਿਆ ਨਹੀਂ, ਯਾਦ ਨਹੀਂ ਕੀਤਾ। ਚੰਦੋ ਦੁਸ਼ਟ ਪਾਪੀ ਬੜਾ ਖੁਸ਼ ਹੈ, ਬੜੀਆਂ ਪੀਰਾਂ ਤੇ ਸ਼ੀਰਣੀਆਂ ਚੜਾਉਂਦਾ, ਪੀਰਾਂ ਨੂੰ ਮਨਾਉਂਦਾ ਫਿਰਦਾ ਕਿ ਮੈਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ, ਉਹਨਾਂ ਦੇ ਪੁੱਤਰ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ, ਇਸ ਪ੍ਰਕਾਰ ਦੇ ਨਾਲ ਬੜਾ ਖੁਸ਼ ਹੈ। ਇਧਰੋਂ ਭਾਈ ਜੇਠਾ ਤੇ ਭਾਈ ਪ੍ਰਾਣਾ ਜੀ ਉਹ ਪਹੁੰਚੇ, ਬਾਦਸ਼ਾਹ ਮਹਿਲਾਂ ਵਿੱਚ ਬੜਾ ਸੁੱਖ ਨਾਲ ਸੁੱਤਾ, ਬੜੇ ਤਗੜੇ ਪ੍ਰਬੰਧ ਨੇ, ਬੜੀ ਤਗੜਾਈ, ਪਹਿਰੇਦਾਰ ਲੱਗੇ ਹੋਏ, ਜਿੱਥੇ ਪਰਿੰਦਾ ਵੀ ਕੋਈ ਪੰਖ ਨਹੀਂ ਮਾਰ ਸਕਦਾ, ਪਰਿੰਦਾ ਵੀ ਨੇੜੇ ਨਹੀਂ ਪਹੁੰਚ ਸਕਦਾ, ਐਸੀ ਤਗੜਾਈ ਤਗੜਾ ਪਹਿਰਾ। ਅੱਧੀ ਰਾਤ ਨੂੰ ਜਾ ਕਰਕੇ ਭਾਈ ਜੇਠਾ ਜੀ, ਭਾਈ ਪ੍ਰਾਣਾ ਜੀ ਨੇ ਬੜੇ ਭਿਆਨਕ ਸ਼ੇਰਾਂ ਦਾ ਰੂਪ ਧਾਰਨ ਕਰਕੇ ਬਾਦਸ਼ਾਹ ਨੂੰ ਡਰਾਇਆ। ਬਾਦਸ਼ਾਹ ਬੜਾ ਭੈ ਭੀਤ ਹੋਇਆ, ਬਹੁਤ ਘਬਰਾਇਆ, ਬੜਾ ਡਰਿਆ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਯਾਦ ਕਰਨ ਲੱਗਾ, ਹੇ ਸਤਿਗੁਰੂ, ਮੇਰੀ ਪੀਰੀ ਦੇ ਮਾਲਕ ਪਰਉਪਕਾਰੀ ਸਤਿਗੁਰੂ, ਕਿਰਪਾ ਕਰੋ, ਇਹਨਾਂ ਸ਼ੇਰਾਂ ਦੇ ਕੋਲੋਂ ਮੈਨੂੰ ਬਚਾ ਲਵੋ। ਤੇ ਜਦੋਂ ਹੁਣ ਮਨ ਕਰਕੇ ਗੁਰੂ ਸਾਹਿਬ ਜੀ ਨੂੰ ਸਿਮਰਿਆ, ਗੁਰੂ ਸਾਹਿਬ ਜੀ ਨੇ ਆ ਕੇ ਬਾਦਸ਼ਾਹ ਦੀ ਸ਼ੇਰਾਂ ਦੇ ਕੋਲੋਂ ਰੱਖਿਆ ਕੀਤੀ, ਸ਼ੇਰਾਂ ਨੂੰ ਪਿੱਛੇ ਹਟਾਇਆ। ਆਓ ਇੱਥੋਂ ਅਗਲੇਰੇ ਪ੍ਰਕਰਨ ਨਾਲ ਜੁੜਨ ਵਾਸਤੇ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਰਸਨਾ ਦੇ ਕਲਿਆਣ ਹਿਤ ਆਖਣਾ ਕਰੀਏ ਜੀ, ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਾਈ ਪਾਈ ਲੋਕ ਗੁਰ ਕੇ ਹਰ ਦੋ।
ਜਦੋਂ ਬਾਦਸ਼ਾਹ ਨੂੰ ਬੜਾ ਭਿਆਨਕ ਡਰ ਦਿੱਤਾ, ਸ਼ੇਰਾਂ ਦਾ ਰੂਪ ਧਾਰਨ ਕਰਕੇ ਭਾਈ ਜੇਠਾ ਜੀ, ਭਾਈ ਪ੍ਰਾਣਾ ਜੀ ਨੇ ਇਹਦੇ ਛਾਤੀ ਤੇ ਪੈਰ ਰੱਖ ਲਏ, ਬੜਾ ਡਰਿਆ, ਬੜਾ ਘਬਰਾਇਆ। ਗੁਰੂ ਸਾਹਿਬ ਜੀ ਨੂੰ ਸਿਮਰਿਆ, ਗੁਰੂ ਸਾਹਿਬ ਜੀ ਨੇ ਆ ਕੇ ਇਹਦੀ ਰੱਖਿਆ ਕੀਤੀ, ਸ਼ੇਰਾਂ ਕੋਲੋਂ ਬਚਾਇਆ, ਤੇ ਗੁਰੂ ਸਾਹਿਬ ਜੀ ਨੇ ਸ਼ੇਰਾਂ ਨੂੰ ਪਿੱਛੇ ਹਟਾ ਦਿੱਤਾ। ਔਰ ਵੇਖਣ ਦੇ ਵਿੱਚ ਆਇਆ, ਵੇਖਦਾ ਬਾਦਸ਼ਾਹ ਕਿ ਹੁਣ ਸ਼ੇਰ ਵੀ ਅਲੋਪ ਹੋ ਗਏ ਤੇ ਗੁਰੂ ਸਾਹਿਬ ਵੀ ਨਜ਼ਰ ਨਹੀਂ ਆਉਂਦੇ।
ਸੁਪਤੇ ਉਸ਼ਾਹ ਨਾ ਡਰ ਧਰ ਸੋ।
ਹੁਣ ਬਾਦਸ਼ਾਹ ਬੜਾ ਘਬਰਾਇਆ, ਬੜਾ ਡਰਿਆ, ਹੁਣ ਉਹਨੂੰ ਨੀਂਦ ਨਹੀਂ ਆਉਂਦੀ। ਉਹਨੇ ਰਾਤ ਜਿਹੜੀ ਆ ਉਹ ਬਾਕੀ ਦੀ ਜਾਗ ਕਰਕੇ ਬਤੀਤ ਕੀਤੀ ਹੈ।
ਜਾਗ ਜਾਮਨੀ ਜਾਮ ਗੁਜ਼ਾਰੀ,
ਪਹਿਰ ਰਾਤ ਬਾਕੀ ਰਹਿੰਦੀ ਸੀ, ਡਰ ਦੇ ਕਾਰਨ ਜਿਹੜਾ ਬਾਦਸ਼ਾਹ ਉਹ ਜਾਗਦਾ ਰਿਹਾ, ਪਹਿਰ ਰਾਤ ਦਾ ਜਿਹੜਾ ਸਮਾਂ ਇਹਨੇ ਜਾਗ ਕਰਕੇ ਬਤੀਤ ਕੀਤਾ ਹੈ।
ਭਈ ਪ੍ਰਭਾਤ ਸਿਮਰ ਗਤ ਸਾਰੀ,
ਸਵੇਰ ਹੋਈ ਬਾਦਸ਼ਾਹ ਉੱਠਿਆ, ਉੱਠ ਕਰਕੇ ਹੁਣ ਚਿੰਤਾ ਵਸ ਹੋਇਆ, ਸੋਚਦਾ, ਕਿਉਂਕਿ ਕਈ ਵਾਰੀ ਆਪਾਂ ਵੇਖਦੇ ਹਾਂ ਅਕਸਰ ਕੋਈ ਰਾਤ ਨੂੰ ਭਿਆਨਕ ਸੁਪਨਾ ਆ ਜਾਵੇ ਤੇ ਮਨੁੱਖ ਸਵੇਰੇ ਉਹਦੇ ਬਾਬਤ ਸੋਚਦਾ। ਹੁਣ ਬਾਦਸ਼ਾਹ ਬੜਾ ਡਰਿਆ, ਬੜਾ ਘਬਰਾਇਆ ਸੀ। ਉਹਨੇ ਸੋਚਿਆ ਵਿਚਾਰਿਆ ਕਿ ਰਾਤ ਨੂੰ ਜਿਹੜਾ ਮੈਨੂੰ ਡਰ ਆਇਆ, ਜੋ ਸ਼ੇਰਾਂ ਨੇ ਆ ਕੇ ਡਰ ਦੇਣਾ ਕੀਤਾ, ਉਹਦੇ ਬਾਬਤ ਵਿਚਾਰ ਕਰਨ ਲੱਗਾ।
ਬੋਲੀ ਨਿਕਟ ਨਜ਼ੂਮੀ ਸਿਆਣੀ,
ਹੁਣ ਬਾਦਸ਼ਾਹ ਨੇ ਹੁਕਮ ਦੇ ਕੇ ਆਪਣੇ ਸੇਵਕਾਂ ਨੂੰ ਭੇਜ ਕੇ, ਜਿਹੜੇ ਨਜ਼ੂਮੀ ਸੀ, ਜਿਹੜੇ ਸਿਆਣੇ ਵਜ਼ੀਰ ਅਹਿਲਕਾਰ ਸਨ, ਉਹਨਾਂ ਨੂੰ ਆਪਣੇ ਕੋਲ ਬੁਲਾਇਆ।
ਆਈ ਸਲਾਮਨ ਕਰ ਨਿਜ ਕਾਨੇ,
ਤੇ ਹੁਣ ਜਿਹੜੇ ਉਹ ਨਜ਼ੂਮੀ ਜਿਹੜੇ ਵਜ਼ੀਰ ਸਨ ਉਹ ਚੱਲ ਕੇ ਆਏ, ਬਾਦਸ਼ਾਹ ਦੇ ਬੁਲਾਏ ਹੋਏ ਆ ਕੇ ਨਜ਼ਦੀਕ ਪਹੁੰਚ ਕੇ ਜਹਾਂਗੀਰ ਬਾਦਸ਼ਾਹ ਨੂੰ ਸਲਾਮ ਕਰਨ ਲੱਗੇ।
ਤਿੰਨ ਸੌ ਨਿਸਕੀ ਸਕਲ ਸੁਣਾਈ,
ਜਦੋਂ ਸਾਰਿਆਂ ਨੇ ਮਿਲ ਕੇ ਦੁਆ ਸਲਾਮ ਕੀਤੀ, ਬਾਦਸ਼ਾਹ ਕੋਲ ਬੈਠ ਗਏ। ਹੁਣ ਬਾਦਸ਼ਾਹ ਜਿਹੜੀ ਰਾਤ ਵਾਲਾ ਪ੍ਰਸੰਗ ਸੀ ਜੋ ਇਹਦੇ ਨਾਲ ਵਾਪਰਿਆ, ਜੋ ਇਹਨੇ ਵੇਖਿਆ, ਜਿਵੇਂ ਭਿਆਨਕ ਸ਼ੇਰਾਂ ਤੋਂ ਉਹਨੂੰ ਡਰ ਆਇਆ, ਗੁਰੂ ਸਾਹਿਬ ਜੀ ਨੇ ਰੱਖਿਆ ਕੀਤੀ, ਉਹ ਸਾਰੀ ਜਿਹੜੀ ਵਾਰਤਾ ਹੈ ਇਹਨਾਂ ਨਜ਼ੂਮੇ ਇਹਨਾਂ ਸਿਆਣਿਆਂ ਨੂੰ ਦੱਸਣ ਲੱਗਾ।
ਭਏ ਉਹ ਤਰਾਸ ਵੱਡ ਨੀਂਦ ਨ ਆਈ,
ਕਹਿਣ ਲੱਗਾ ਬੜਾ ਵੱਡਾ ਭਾਰੀ ਡਰ ਮੈਨੂੰ ਪਹੁੰਚਿਆ, ਮੈਨੂੰ ਤਾਂ ਸ਼ੇਰਾਂ ਨੇ ਖਾ ਜਾਣਾ ਸੀ, ਬੜਾ ਮੈਂ ਡਰਿਆ, ਬੜਾ ਘਬਰਾਇਆ। ਇਸ ਪ੍ਰਕਾਰ ਦੇ ਨਾਲ ਗੁਰੂ ਸਾਹਿਬ ਜੀ ਨੇ ਮੇਰੇ ਜਿਹੜੇ ਆਪ ਉਹ ਆ ਕਰਕੇ ਰੱਖਿਆ ਕੀਤੇ, ਮੈਨੂੰ ਡਰ ਦੇ ਕਾਰਨ ਸਾਰੀ ਰਾਤ ਨੀਂਦ ਨਹੀਂ ਆਈ।
ਜੁਗ ਕੇ ਹਰ ਜੁਗ ਦਿਸ਼ ਚੱਲ ਆਏ,
ਦੋ ਪਾਸਿਆਂ ਤੋਂ ਜਿਹੜਾ ਸ਼ੇਰ ਹੈ ਉਹ ਬੜੇ ਭਿਆਨਕ ਸ਼ੇਰ ਮੇਰੇ ਵੱਲ ਚੱਲ ਕੇ ਆਏ।
ਪਾਇਨ ਸੋ ਮਮ ਉਧਰ ਦਬਾਏ,
ਬੜੇ ਭਿਆਨਕ ਵਿਕਰਾਲ ਉਹਨਾਂ ਦੇ ਰੂਪ ਸਨ ਸ਼ੇਰਾਂ, ਬੜੇ ਤਿੱਖੇ ਤਿੱਖੇ, ਬੜੇ ਵੱਡੇ ਵੱਡੇ ਉਹਨਾਂ ਦੇ ਦੰਦ, ਬੜੇ ਵੱਡੇ ਵੱਡੇ ਮੂੰਹ। ਇਸ ਪ੍ਰਕਾਰ ਦੇ ਨਾਲ ਉਹਨਾਂ ਦੋਵਾਂ ਸ਼ੇਰਾਂ ਨੇ ਆ ਕੇ ਆਪਣੇ ਪੈਰ ਮੇਰੇ ਪੰਜੇ ਛਾਤੀ ਤੇ ਰੱਖ ਕੇ ਮੈਨੂੰ ਦਬਾ ਲਿਆ।
ਕਹੀ ਨਜੂਮੀ ਕੀ ਸੱਚ ਜਾਨੀ,
ਜਦੋਂ ਇਹ ਸਾਰਾ ਕੁਝ ਮੇਰੇ ਨਾਲ ਵਾਪਰਿਆ, ਉਹਨਾਂ ਸ਼ੇਰਾਂ ਨੇ ਆਪਣੇ ਪਾਂਵ ਪੈਰ ਮੇਰੀ ਛਾਤੀ ਤੇ ਰੱਖ ਕੇ ਮੈਨੂੰ ਦਬਾਉਣਾ ਕੀਤਾ, ਤੇ ਮੈਂ ਬੜਾ ਭੈਭੀਤ ਹੋਏ, ਘਬਰਾਏ ਹੋਏ ਨੇ, ਉਹ ਸਮਾਂ ਯਾਦ ਕੀਤਾ, ਉਹ ਗੱਲ ਨੂੰ ਚੇਤਾ ਕੀਤਾ ਜਿਹੜੀ ਨਜੂਮੀ ਨੇ ਕਹੀ ਸੀ, ਜੋ ਨਜੂਮੀ ਨੇ ਜਿਹੜੀ ਗੱਲ ਕਹੀ ਸੀ, ਫਿਰ ਮੈਂ ਉਹਨੂੰ ਸਿਮਰਿਆ ਯਾਦ ਕੀਤਾ।
ਸਾੜ ਸਤੀ ਤਨ ਧਰ ਨਿਜ ਕਾਨੀ,
ਫਿਰ ਮੈਂ ਸੱਚ ਜਾਣਿਆ ਕਿ ਜਿਹੜਾ ਨਜੂਮੀ ਕਹਿੰਦਾ ਸੀ ਬਾਦਸ਼ਾਹ ਤੇਰੇ ਤੇ ਸਾੜ ਸਤੀ ਬੜੀ ਭਾਰੀ ਹੈ, ਮੈਂ ਜਾਣ ਲਿਆ ਕਿ ਉਹਨੂੰ ਸਾੜ ਸਤੀ ਸ਼ੇਰਾਂ ਦਾ ਰੂਪ ਧਾਰਨ ਕਰਕੇ ਮੇਰੇ ਨਜ਼ਦੀਕ ਆਣ ਪਹੁੰਚੀ ਹੈ।
ਜਿਸ ਇਤ ਸਤਗੁਰ ਰਾਖੇ ਰਾਖੇ,
ਜਿਸ ਸਾੜ ਸਤੀ ਤੋਂ ਬਚਣ ਦੇ ਲਈ ਸਤਿਗੁਰ ਪਾਤਸ਼ਾਹ ਜੀ ਨੇ ਮੇਰੀ ਰੱਖਿਆ ਕਰਨ ਦੇ ਲਈ ਗਵਾਲੀਅਰ ਦੇ ਕਿਲੇ ਵਿੱਚ ਜਾਣਾ ਕੀਤਾ।
ਇਮ ਵਿਚਾਰ ਤਿੰਨ ਨਾਮ ਸੁਪਾਕੇ,
ਇਹ ਵਿਚਾਰ ਕੇ ਕਿ ਮੈਂ ਆਪਣੀ ਰੱਖਿਆ ਕਰਨ ਵਾਸਤੇ ਗੁਰੂ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਰੱਖਿਆ, ਉਹਨਾਂ ਨੂੰ ਭੇਜਿਆ ਉੱਥੇ, ਇਹ ਗੱਲ ਨੂੰ ਯਾਦ ਕਰਕੇ ਫਿਰ ਮੈਂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਸਿਮਰਿਆ ਯਾਦ ਕੀਤਾ।
ਲੀਏ ਨਾਮ ਤਤ ਛਿਨ ਚੱਲ ਆਏ,
ਜਦੋਂ ਮੈਂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਸਿਮਰਿਆ ਯਾਦ ਕੀਤਾ ਤੇ ਉਹਨਾਂ ਆਉਣ ਵਿੱਚ ਦੇਰੀ ਨਹੀਂ ਕੀਤੀ, ਤਤ ਛਿਨ ਉਸੇ ਵੇਲੇ ਚੱਲ ਕੇ ਆਏ।
ਜੁਗ ਸ਼ੇਰਨ ਤੇ ਲੀਨ ਬਚਾਏ,
ਉਹ ਜਿਹੜੇ ਬੜੇ ਭਿਆਨਕ ਸ਼ੇਰ ਸਨ ਦੋ, ਉਹਨਾਂ ਸ਼ੇਰਾਂ ਦੇ ਕੋਲੋਂ ਆਪ ਸਤਿਗੁਰ ਪਾਤਸ਼ਾਹ ਜੀ ਨੇ ਮੇਰੇ ਹੱਥ ਦੇ ਕੇ ਰੱਖਿਆ ਕੀਤੀ, ਮੈਨੂੰ ਬਚਾਉਣਾ ਕੀਤਾ।
ਸੁਣੀ ਬਾਤ ਬੋਲੀ ਤਬ ਸਿਆਣੀ,
ਹੁਣ ਜਦੋਂ ਬਾਦਸ਼ਾਹ ਦੀ ਇਹ ਸਾਰੀ ਰਾਤ ਦੀ ਗੱਲ ਜਿਹੜੀ ਹੈ ਡਰ ਵਾਲੀ ਸ਼ੇਰਾਂ ਵਾਲੀ ਉਹ ਸੁਣੀ, ਤੇ ਸੁਣ ਕਰਕੇ ਜਿਹੜੇ ਬੜੇ ਇਹ ਨਜੂਮੀ ਆਪਣੇ ਆਪ ਨੂੰ ਸਿਆਣੇ ਕਹਿੰਦੇ ਸਨ, ਇਹ ਬੋਲੇ ਕਹਿਣ ਲੱਗੇ,
ਜੀਵ ਅਵਸਥਾ ਤੀਨੋ ਜਾਣੇ,
ਕਹਿਣ ਲੱਗੇ ਬਾਦਸ਼ਾਹ ਜੀਵ ਦੀਆਂ ਤਿੰਨ ਅਵਸਥਾਵਾਂ ਨੇ, ਜਾਗ੍ਰਤ ਸੁਖੋਪਦੀ ਤੇ ਸੁਪਨ, ਤੇ ਤਿੰਨ ਅਵਸਥਾਵਾਂ ਹਨ।
ਗਾਡੀ ਨੀਂਦ ਵਿਖੇ ਜਬ ਸੋਵੇ,
ਜਦੋਂ ਜੀਵ ਗੂੜੀ ਨੀਂਦ ਦੇ ਵਿੱਚ ਸੌਂਦਾ ਹੈ,
ਇੰਦਰੇ ਮਨ ਆਦਿਕ ਲੈ ਹੋਵੇ,
ਜਿਹੜੇ ਇੰਦਰੇ ਤੇ ਮਨ ਹਨ ਉਹ ਇੱਕ ਹੋ ਜਾਂਦੇ ਨੇ। ਜਦੋਂ ਮਨੁੱਖ ਗੂੜੀ ਨੀਂਦ ਸੌਂਦਾ, ਸੰਸਾਰ ਨਾਲ ਉਹਦਾ ਨਾਤਾ ਟੁੱਟ ਜਾਂਦਾ, ਗੂੜੀ ਨੀਂਦ ਵਿੱਚ ਸੁੱਤੇ ਹੋਏ ਦੇ ਜਿਹੜੇ ਇੰਦਰੇ ਤੇ ਮਨ ਹਨ ਉਹ ਇੱਕ ਹੋ ਜਾਂਦੇ ਹਨ।
ਬਸੇ ਰੇ ਦੇਲੇ ਬੁੱਧ ਸੰਗ,
ਫਿਰ ਇਹ ਜਿਹੜੇ ਮਨ ਤੇ ਇੰਦਰੇ ਇੱਕ ਹੋ ਕੇ ਬੁੱਧੀ ਨੂੰ ਨਾਲ ਲੈ ਕੇ ਤੇ ਹਿਰਦੇ ਦੇ ਵਿੱਚ ਵਸ ਜਾਂਦੇ ਹਨ।
ਕੁਛ ਸੁਧਰੇ ਨਾ ਆਦਿਕ ਅੰਗ,
ਫਿਰ ਕਿਸੇ ਪ੍ਰਕਾਰ ਦੇ ਨਾਲ ਸਰੀਰ ਦੇ ਕਿਸੇ ਵੀ ਅੰਗ ਦੀ ਕੋਈ ਖਬਰ ਨਹੀਂ ਰਹਿੰਦੀ, ਕੋਈ ਸੁੱਧ ਨਹੀਂ ਰਹਿੰਦੀ। ਜਦੋਂ ਗੂੜੀ ਨੀਂਦ ਵਿੱਚ ਆਪਾਂ ਵੇਖਦੇ ਹਾਂ ਸੁੱਤੇ ਹੋਈਏ, ਕੋਈ ਚੰਗੀ ਥਕਾਵਟ ਥੱਕੇ ਹੋਈਏ ਤੇ ਬੜੀ ਗੂੜੀ ਨੀਂਦ ਆ ਜਾਵੇ ਤੇ ਸਾਡਾ ਨਾਤਾ ਟੁੱਟ ਜਾਂਦਾ, ਸਾਨੂੰ ਆਪਣੇ ਸਰੀਰ ਦੀ ਸੁੱਧ ਸਾਰ ਨਹੀਂ ਰਹਿੰਦੀ। ਕਹਿੰਦੇ ਇਸ ਪ੍ਰਕਾਰ ਦੇ ਨਾਲ ਜਿਹੜਾ ਉਹ ਫਿਰ ਕਿਸੇ ਪ੍ਰਕਾਰ ਦੇ ਨਾਲ ਸਰੀਰ ਦੇ ਬਾਬਤ ਕੋਈ ਸੁੱਧ ਨਹੀਂ ਰਹਿੰਦੀ।
ਤੈਂਤੇ ਜਬ ਉਥਾਨ ਕੋ ਪਾਵੇ,
ਤੇ ਜਦੋਂ ਇਸ ਪ੍ਰਕਾਰ ਦੇ ਨਾਲ ਇਸ ਸਥਿਤੀ ਦੇ ਵਿੱਚ ਮਨੁੱਖ ਪਹੁੰਚਦਾ ਹੈ,
ਸੁਪਨ ਅਵਸਥਾ ਗਰਮੇ ਆਵੇ,
ਉਸ ਵਕਤ ਫਿਰ ਜਿਹੜੀ ਸੁਪਨ ਅਵਸਥਾ ਹੈ ਜਦੋਂ ਮਨ ਤੇ ਇੰਦਰੇ ਬੁੱਧੀ ਨੂੰ ਨਾਲ ਲੈ ਕੇ ਹਿਰਦੇ ਚ ਵਸ ਜਾਂਦੇ ਨੇ ਗੂੜੀ ਨੀਂਦ ਵਿੱਚ ਸੁੱਤਿਆਂ ਹੋਇਆਂ, ਤੇ ਉਧਰੋਂ ਸੁਪਨ ਅਵਸਥਾ ਜਿਹੜੀ ਹੈ ਫਿਰ ਗਲ ਦੇ ਵਿੱਚ ਆ ਜਾਂਦੀ ਹੈ। ਸੁਪਨ ਅਵਸਥਾ ਜਿਹੜੀ ਫਿਰ ਦੂਸਰੀ ਅਵਸਥਾ ਹੈ, ਕਹਿੰਦੇ ਉਹ ਗਲ ਦੇ ਵਿੱਚ ਆ ਜਾਂਦੀ ਹੈ।
ਸੂਖਮ ਤੇ ਅਤ ਸੂਖਮ ਨਾਰੀ,
ਤੇ ਜਿਹੜੀਆਂ ਬਰੀਕ ਤੋਂ ਬਰੀਕ ਨਾੜੀਆਂ ਨੇ ਸਾਡੇ ਸਰੀਰ ਦੇ ਅੰਦਰ, ਜਿਹੜੀਆਂ ਨਾੜੀਆਂ ਨੇ ਬੜੀਆਂ ਬੜੀਆਂ ਬਰੀਕ ਬਰੀਕ ਨਾੜੀਆਂ, ਕਹਿੰਦੇ ਜਿਹੜੇ ਬਰੀਕ ਤੋਂ ਬਰੀਕ ਨਾੜੀਆਂ ਹਨ,
ਤਿਸ ਮੈਂ ਰਚੇ ਸ੍ਰਿਸ਼ਟ ਇਹ ਸਾਰੀ,
ਤਾਂ ਉਸ ਵਕਤ ਫਿਰ ਐਸੀ ਗੂੜੀ ਨੀਂਦ ਵਿੱਚ ਸੁੱਤਾ ਹੋਇਆ ਜਦੋਂ ਸੁਪਨ ਅਵਸਥਾ ਵਿੱਚ ਪਹੁੰਚਦਾ ਜੀਵ, ਉਸ ਵਕਤ ਫਿਰ ਉਹ ਸੂਖਮ ਨਾੜੀਆਂ ਬਰੀਕ ਨਾੜੀਆਂ ਦੇ ਵਿੱਚ ਮਨੁੱਖ ਆਪਣੇ ਖੁਆਬਾਂ ਖਿਆਲਾਂ ਦੇ ਨਾਲ ਸਾਰੀ ਸ੍ਰਿਸ਼ਟੀ ਨੂੰ ਰਚ ਲੈਂਦਾ ਹੈ।
ਗਿਰ ਸਾਗਰ ਜੁਤ ਅਵਨੀ ਬਣਾਵੇ,
ਪ੍ਰਿਥਵੀ ਪਹਾੜਾਂ ਦੇ ਸਮੇਤ ਦਰਿਆਵਾਂ ਨੂੰ ਰਚ ਲੈਂਦਾ ਹੈ।
ਚੰਦ ਸੂਰਜ ਰਚ ਗਗਨ ਚੜਾਵੇ,
ਚੰਦ ਤੇ ਸੂਰਜਮਾਨ ਸੂਰਜ ਨੂੰ ਵੀ ਰਚ ਕੇ ਕਹਿੰਦੇ ਆਕਾਸ਼ ਤੇ ਚੜਾ ਦਿੰਦਾ। ਉਹ ਅਵਸਥਾ ਐਸੀ ਹੈ ਮਨੁੱਖ ਦੀ ਸੁਪਨਾ ਅਵਸਥਾ, ਜਦੋਂ ਗੂੜੀ ਨੀਂਦ ਵਿੱਚ ਸੁੱਤਿਆ ਸੁਪਨਾ ਆਉਂਦਾ, ਆਪਾਂ ਵੇਖਦੇ ਹਾਂ ਬੜਾ ਕੁਝ ਵੇਖਣ ਵਿੱਚ ਆਉਂਦਾ। ਕਹਿੰਦੇ ਉਦੋਂ ਫਿਰ ਪ੍ਰਿਥਵੀ ਰਚ ਲੈਂਦਾ, ਪਹਾੜ ਰਚ ਲੈਂਦਾ, ਦਰਿਆ ਰਚ ਲੈਂਦਾ, ਇੱਥੋਂ ਤੱਕ ਕਿ ਚੰਦਰਮਾ ਤੇ ਸੂਰਜ ਨੂੰ ਵੀ ਰਚ ਕੇ ਆਕਾਸ਼ ਵਿੱਚ ਚੜਾ ਦਿੰਦਾ ਹੈ।
ਤਹਾਂ ਤ੍ਰਾਸ ਕੈ ਆਨੰਦ ਹੋਏ,
ਜਦੋਂ ਇੱਥੇ ਪਹੁੰਚਦਾ, ਜਦੋਂ ਇਹ ਹਾਲਤ ਬਣਦੀ ਹੈ, ਜਦੋਂ ਇਸ ਸਥਿਤੀ ਤੇ ਪਹੁੰਚਦਾ ਕਿ ਪ੍ਰਿਥਵੀ ਰਚ ਲਿਆ, ਸਾਰਾ ਕੁਝ ਬਣਾ ਲਿਆ, ਪਹਾੜ ਦਰਿਆ ਸੂਰਜ ਚੰਦਰਮਾ, ਇੱਥੇ ਪਹੁੰਚ ਕੇ ਜਿਹੜੀ ਹਾਲਤ ਹੈ, ਕਈ ਵਾਰੀ ਉੱਥੇ ਮਨੁੱਖ ਖੁਸ਼ ਬੜਾ ਹੁੰਦਾ ਤੇ ਕਈ ਵਾਰੀ ਮਾਹੌਲ ਐਸਾ ਬਣਦਾ ਮਨੁੱਖ ਡਰਦਾ ਬੜਾ। ਹੁਣ ਇਸ ਹਾਲਾਤ ਵਿੱਚ ਮਨੁੱਖ ਨੂੰ ਡਰ ਤੇ ਖੁਸ਼ੀ ਦੀ ਉਸ ਵਕਤ ਸਥਿਤੀ ਬਣਦੀ ਹੈ।
ਦੁੱਖ ਸੁੱਖ ਸ਼ਤਰੂ ਮਿੱਤਰ ਸਭ ਜੂਏ,
ਉਸ ਵਕਤ ਫਿਰ ਦੇਖਦਾ ਦੁੱਖ ਸੁੱਖ ਵੀ ਵੇਖਦਾ, ਦੁੱਖ ਕਈ ਵਾਰੀ ਮਨੁੱਖ ਵੇਖਦਾ ਕਿ ਮੈਂ ਬੜਾ ਦੁਖੀ ਹਾਂ, ਬੜੇ ਦੁੱਖ ਨੇ ਘੇਰ ਲਿਆ, ਕਈ ਵਾਰੀ ਮਨੁੱਖ ਵੇਖਦਾ ਮੇਰੇ ਵਰਗਾ ਸੁਖੀ ਕੋਈ ਨਹੀਂ, ਕਈ ਵਾਰੀ ਵੇਖਦਾ ਕਿ ਉਹ ਫਲਾਣਾ ਮੇਰਾ ਸੱਜਣ ਉਹਨੂੰ ਨਜ਼ਦੀਕ ਵੇਖਦਾ, ਕਈ ਵਾਰੀ ਵੇਖਦਾ ਕਿ ਮੇਰਾ ਦੁਸ਼ਮਣ ਮੇਰੇ ਕੋਲ ਆ ਗਿਆ ਮੈਨੂੰ ਮਾਰਨ ਵਾਸਤੇ, ਇਸ ਪ੍ਰਕਾਰ ਦੇ ਨਾਲ ਇਹ ਸਾਰਾ ਕੁਝ ਵੇਖਦਾ ਹੈ।
ਜਾਗ੍ਰਿਤ ਬੋਰ ਅਵਸਥਾ ਪਾਵੇ,
ਜਦੋਂ ਇਹ ਸੁਪਨੇ ਚੋਂ ਜਾਗਦਾ, ਨੀਂਦ ਵਿੱਚੋਂ ਜਾਗਦਾ, ਦੇ ਅੱਖ ਖੁੱਲਦੀ ਆ, ਜਾਗ੍ਰਿਤ ਅਵਸਥਾ ਵਿੱਚ ਆਉਂਦਾ ਹੈ।
ਸੁਪਨ ਸ੍ਰਿਸ਼ਟ ਸਗਰੀ ਬਿਨਸਾਵੇ,
ਜਿਹੜੀ ਉਹ ਸੁਪਨੇ ਦੇ ਵਿੱਚ ਰਚੀ ਹੋਈ ਸ੍ਰਿਸ਼ਟੀ ਹੈ, ਜਿਹੜਾ ਸਾਰਾ ਕੁਝ ਇਹਨੇ ਰਚਿਆ ਉਹ ਸਾਰਾ ਕੁਝ ਖਤਮ ਹੋ ਜਾਂਦਾ। ਆਪਾਂ ਵੇਖਦੇ ਹਾਂ ਸੁਪਨਾ ਵੇਖਦੇ ਹੋਈਏ ਤੇ ਅੱਖ ਖੁੱਲ ਜਾਏ ਤੇ ਵੇਖਦੇ ਹਾਂ ਸਾਹਮਣੇ ਕੁਝ ਵੀ ਨਹੀਂ। ਕਹਿੰਦੇ ਫਿਰ ਉਹ ਜਦੋਂ ਅੱਖ ਖੁੱਲਦੀ ਹੈ ਨੀਂਦ ਵਿੱਚੋਂ ਜਾਗਦਾ, ਫਿਰ ਸਾਹਮਣੇ ਕੁਝ ਵੀ ਨਜ਼ਰ ਨਹੀਂ ਹੁੰਦਾ, ਸਾਰਾ ਕੁਝ ਬਿਲਸ ਜਾਂਦਾ ਹੈ।
ਦਾਹਨ ਲੋਚਨ ਆਤਮ ਰਹੇ,
ਤੇ ਜਿਹੜੇ ਭਾਵ ਸੱਜੀ ਅੱਖ ਹੈ, ਸੱਜੀ ਅੱਖ ਦੇ ਵਿੱਚ ਜਿਹੜੀ ਉਹ ਆਤਮਾ ਨਿਵਾਸ ਕਰਦੀ ਹੈ।
ਬਾਮ ਵਿਖੇ ਬੁੱਧ ਬਲ ਸੋਵੇ,
ਤੇ ਖੱਬੇ ਅੱਖ ਦੇ ਵਿੱਚ ਬੁੱਧੀ ਨਿਵਾਸ ਕਰਦੀ ਹੈ। ਐਸੀ ਅਵਸਥਾ ਦੇ ਵਿੱਚ
ਤੀਨ ਅਵਸਥਾ ਤੀਨੋ ਥਾਨ,
ਤਿੰਨੋ ਅਵਸਥਾਵਾਂ ਜਦੋਂ ਤਿੰਨੇ ਥਾਂ ਤੇ ਪਹੁੰਚਦੀਆਂ ਹਨ,
ਤਬ ਤੁਮ ਕੋ ਪਾ ਸੁਪਨ ਮਹਾਨ,
ਫਿਰ ਬਾਦਸ਼ਾਹ ਉਦੋਂ ਤੈਨੂੰ ਇਹ ਵੱਡਾ ਸੁਪਨਾ ਆਉਂਦਾ ਜਦੋਂ ਤੂੰ ਇਸ ਅਵਸਥਾ ਵਿੱਚ ਪਹੁੰਚਦਾ ਨਾ, ਇਸ ਅਵਸਥਾ ਦੇ ਵਿੱਚ ਹੋਣ ਕਰਕੇ ਫਿਰ ਵੱਡਾ ਸੁਪਨਾ ਆਉਂਦਾ ਹੈ।
ਰਚ ਕੇ ਹਰ ਆਪੇ ਲੈ ਤ੍ਰਾਸਾ,
ਫਿਰ ਉਹਦੇ ਵਿੱਚ ਜਦੋਂ ਤੈਨੂੰ ਸੁਪਨਾ ਆਉਂਦਾ, ਸੁਪਨੇ ਵਿੱਚ ਜਿਵੇਂ ਪਿੱਛੇ ਦੱਸਿਆ ਪ੍ਰਿਥਵੀ ਰਚ ਲਈ, ਪਹਾੜ ਰਚ ਲਏ, ਦਰਿਆ ਰਚ ਲਿਆ, ਸਮੁੰਦਰ ਸੂਰਜ ਤੇ ਚੰਦਰਮਾ ਰਚ ਲਏ, ਕਹਿੰਦੇ ਉਸੇ ਤਰ੍ਹਾਂ ਫਿਰ ਜਦੋਂ ਤੂੰ ਉਸ ਅਵਸਥਾ ਵਿੱਚ ਪਹੁੰਚਣਾ, ਗੂੜੀ ਨੀਂਦ ਵਿੱਚ ਸੁੱਤਾ ਹੋਇਆ, ਫਿਰ ਉੱਥੇ ਤੂੰ ਆਪੇ ਸ਼ੇਰ ਰਚ ਲੈਂਦਾ ਤੇ ਸ਼ੇਰਪ੍ਰਿਤ ਨੂੰ ਨਜ਼ਰ ਆਉਂਦੇ ਤੇ ਡਰ ਦਿੰਦੇ ਤੋਂ ਡਰਦਾ ਹੈ।
ਸਭ ਜਾਗ੍ਰਿਤ ਮੈਂ ਪਇਓ ਬਿਨਾਸਾ।
ਪਰ ਜਦੋਂ ਤੂੰ ਜਾਗਦਾ, ਜਿਸ ਤਰ੍ਹਾਂ ਬਾਦਸ਼ਾਹ ਤੂੰ ਦੱਸ ਰਿਹਾ ਕਿ ਮੈਨੂੰ ਇਸ ਤਰ੍ਹਾਂ ਡਰ ਆਇਆ ਜਦੋਂ ਮੈਂ ਜਾਗਿਆ, ਉੱਥੇ ਕੁਝ ਵੀ ਨਹੀਂ, ਸਭ ਕੁਝ ਅਲੋਪ ਹੋ ਗਿਆ। ਫਿਰ ਜਾਗਣ ਦੇ ਉੱਤੇ ਉਹ ਜਿਹੜੇ ਸ਼ੇਰ ਹਨ ਉਹ ਚਲੇ ਜਾਂਦੇ ਹਨ।
ਨੇ ਮਨ ਮੈਂ ਸ਼ੰਕਾ ਕੁਛ ਕਰੀਏ।
ਬਾਦਸ਼ਾਹ ਤੂੰ ਕਿਸੇ ਗੱਲ ਦਾ ਮਨ ਅੰਦਰ ਸੰਸਾ ਨਾ ਕਰ, ਇਹ ਤੇਰੇ ਸੁਪਨ ਅਵਸਥਾ ਹੈ। ਸੁਪਨ ਵਿੱਚ ਤੂੰ ਵੇਖਦਾ, ਸੁਪਨੇ ਵਿੱਚ ਵੇਖਣ ਕਰਕੇ ਡਰ ਜਾਂਦਾ, ਭੈ ਭੀਤ ਹੋ ਜਾਂਦਾ, ਕਿਸੇ ਗੱਲ ਦਾ ਤੂੰ ਜਿਹੜਾ ਮਨ ਅੰਦਰ ਉਹ ਸੰਸਾ ਨਾ ਕਰ।
ਡਰ ਦਿਨ ਮੈਂ ਸੁਣ ਨਿਸ ਮੈਂ ਧਰੀਏ।
ਦਿਨ ਦੇ ਵਿੱਚ ਡਰ ਦੀਆਂ ਗੱਲਾਂ ਸੁਣ ਕੇ ਰਾਤ ਨੂੰ ਸੁਪਨੇ ਵਿੱਚ ਧਾਰਨ ਨਾ ਕਰੋ। ਦਿਨੇ ਵਿੱਚ ਕਈ ਵਾਰੀ ਆਪਾਂ ਗੱਲਾਂ ਕਰਦੇ ਹਾਂ ਤੇ ਉਹੀ ਰਾਤ ਨੂੰ ਉਸੇ ਤਰ੍ਹਾਂ ਦਾ ਸੁਪਨਾ ਆ ਜਾਂਦਾ। ਇਸ ਕਰਕੇ ਜਿਹੜੀਆਂ ਡਰ ਦੀਆਂ ਗੱਲਾਂ ਦਿਨੇ ਸੁਣਨੀਆਂ ਉਹ ਬੰਦ ਕਰ ਦੇ, ਗੱਲਾਂ ਨੂੰ ਸੁਣ ਕੇ ਆਪਣੇ ਜਿਹੜੇ ਸੁਪਨੇ ਦੇ ਵਿੱਚ ਧਾਰਨ ਨਾ ਕਰ।
ਸੁਨਤ ਸ਼ਾਹ ਕਹਿ ਮੈਂ ਜਬ ਜਾਗਾ।
ਹੁਣ ਨਜੂਮੀ ਨੇ ਜਦੋਂ ਇਹ ਗੱਲ ਕਹੀ, ਇਹ ਗੱਲ ਸੁਣ ਕੇ ਫਿਰ ਬਾਦਸ਼ਾਹ ਬੋਲਿਆ, ਕਹਿਣ ਲੱਗਾ ਜਦੋਂ ਮੈਂ ਸਾਰਾ ਕੁਝ ਵੇਖਿਆ ਤੇ ਨੀਂਦ ਵਿੱਚੋਂ ਜਦੋਂ ਮੈਂ ਜਾਗਿਆ,
ਪਿੱਛੇ ਪ੍ਰਤੱਖ ਖਰੇ ਮਮ ਆਗਾ।
ਇਹ ਨਹੀਂ ਕਿ ਜਦੋਂ ਮੈਂ ਜਾਗਿਆ ਮੇਰੀ ਅੱਖ ਖੁੱਲੀ ਤੇ ਉਦੋਂ ਸ਼ੇਰ ਉੱਥੇ ਹੈ ਨਹੀਂ ਸਨ। ਬਾਦਸ਼ਾਹ ਕਹਿੰਦਾ ਕਿ ਠੀਕ ਹੈ ਤੇਰੀ ਗੱਲ ਕਿ ਸੁਪਨੇ ਚ ਮੈਨੂੰ ਸ਼ੇਰ ਦਿਸੇ ਡਰ ਆਇਆ, ਪਰ ਜਦੋਂ ਮੈਂ ਨੀਂਦ ਵਿੱਚੋਂ ਜਾਗਿਆ, ਨੀਂਦ ਵਿੱਚੋਂ ਜਾਗਣ ਤੇ ਜਦੋਂ ਮੈਂ ਅੱਖਾਂ ਖੋਲੀਆਂ ਉਹ ਦੋਵੇਂ ਸ਼ੇਰ ਮੇਰੇ ਸਾਹਮਣੇ ਖੜੇ ਹੋਏ ਸਨ।
ਸਨਮੁਖ ਆਵਤ ਬਦਨ ਪਸਾਰੇ।
ਮੈਨੂੰ ਸਾਹਮਣੇ ਉਹ ਮੂੰਹ ਅੱਡ ਕੇ ਖਾਣ ਨੂੰ ਆਉਂਦੇ ਸਨ, ਵੱਡੇ ਵੱਡੇ ਮੂੰਹ ਉਹਨਾਂ ਨੇ ਖੋਲੇ ਹੋਏ ਮੈਨੂੰ ਖਾਣ ਨੂੰ, ਸਾਹਮਣੇ ਉਹ ਮੇਰੇ ਵੱਲ ਆਉਂਦੇ ਸਨ।
ਗੁਰ ਨਿਜ ਕਰਤੇ ਦੂਰ ਬਿਦਾਰੇ।
ਮੈਂ ਗੁਰੂ ਸਾਹਿਬ ਜੀ ਨੂੰ ਸਿਮਰਿਆ ਯਾਦ ਕੀਤਾ ਤੇ ਗੁਰੂ ਸਾਹਿਬ ਜੀ ਨੇ ਆ ਕੇ ਉਹਨਾਂ ਫਿਰ ਦੋਨਾਂ ਸ਼ੇਰਾਂ ਨੂੰ ਦੂਰ ਕਰ ਦਿੱਤਾ।
ਦੇਖਤ ਮੇਰੇ ਹੋਏ ਗਏ ਲੋਪ।
ਮੇਰੇ ਵੇਖਦਿਆਂ ਵੇਖਦਿਆਂ ਹੈ ਨਜੂਮੀ, ਤੂੰ ਕਹਿੰਦਾ ਕਿ ਸੁਪਨਾ ਜਦੋਂ ਅੱਖ ਖੁੱਲਦੀ ਹੈ ਕੁਝ ਵੀ ਨਹੀਂ ਹੁੰਦਾ, ਪਰ ਉਹ ਤਾਂ ਮੇਰੇ ਵੇਖਦਿਆਂ ਵੇਖਦਿਆਂ ਦੋਵੇਂ ਅਲੋਪ ਹੋਏ ਹਨ।
ਗੁਰ ਵਰਜੇ ਨਹੀਂ ਤਿਆਵਤ ਕੋਪ।
ਗੁਰੂ ਸਾਹਿਬ ਜੀ ਨੇ ਵਰਜ ਕੇ ਰੋਕ ਦਿੱਤਾ ਉਹਨਾਂ ਨੂੰ, ਗੁਰੂ ਸਾਹਿਬ ਜੀ ਨੇ ਆਪ ਆ ਕੇ ਪਿੱਛੇ ਕਰ ਦਿੱਤੇ, ਉਹਨਾਂ ਨੇ ਮੈਨੂੰ ਖਾ ਜਾਣਾ ਸੀ ਤਾਂ ਮੈਨੂੰ ਖਾਣ ਵਾਸਤੇ ਮੇਰੇ ਵੱਲ ਚੱਲ ਕੇ ਆਉਂਦੇ ਸਨ।
ਕਹੇ ਨਜੂਮੀ ਅਪਰਜ ਸਿਆਣੇ।
ਹੁਣ ਜਿਹੜੇ ਨਜੂਮੀ ਸਿਆਣੇ ਆਦਿਕ ਸਨ ਉਹ ਮਿਲ ਕੇ ਸਾਰੇ ਕਹਿਣ ਲੱਗੇ,
ਇਹ ਤੋਂ ਕੁਝ ਸ਼ਰਾਰ ਸਮਝਾਨੇ।
ਹੁਣ ਵਿੱਚ ਜਿਹੜੇ ਆਪਣੇ ਆਪ ਨੂੰ ਜੋਤਿਸ਼ ਵਿਦਿਆ ਦੇ ਵਿੱਚ ਬੜੇ ਮਾਹਿਰ ਮੰਨਦੇ ਸਨ ਕਿ ਅਸੀਂ ਸਾਡੇ ਵਰਗੇ ਜੋਤਿਸ਼ ਵਿਦਿਆ ਕਿਸੇ ਨੇ ਨਹੀਂ ਪੜ੍ਹੀ, ਬੜੇ ਸਿਆਣੇ ਆ, ਬੜੇ ਮਾਹਿਰ ਆ, ਜਦੋਂ ਉਹਨਾਂ ਨੇ ਇਹ ਗੱਲ ਸੁਣੀ ਉਹ ਸਿਆਣੇ ਨਜੂਮੀਆਂ ਨੇ ਸੁਣ ਕੇ ਕਹਿਣ ਲੱਗੇ, ਬਾਦਸ਼ਾਹ ਫਿਰ ਜੇ ਇਹ ਗੱਲ ਹੈ ਵੀ ਤੂੰ ਕਹਿੰਦਾ ਕਿ ਮੈਂ ਸੁਪਨੇ ਵਿੱਚੋਂ ਜਾਗਿਆ, ਜਾਗਣ ਤੇ ਨੀਂਦ ਵਿੱਚੋਂ ਜਾਗਣ ਤੇ ਵੀ ਸ਼ੇਰ ਮੇਰੇ ਸਾਹਮਣੇ ਖੜੇ ਸੀ, ਮੈਨੂੰ ਖਾਣ ਨੂੰ ਆਉਂਦੇ ਸੀ ਤੇ ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਭਜਾਇਆ, ਮੇਰੇ ਸਾਹਮਣੇ ਅਲੋਪ ਹੋਏ ਨੇ, ਇਹ ਤਾਂ ਫਿਰ ਕੋਈ ਜਾਦੂਗਰੀ ਖੇਡ ਲੱਗਦੀ ਹੈ, ਭੂਤ ਪ੍ਰੇਤ ਦੇ ਕੋਈ ਖੇਡ ਹੈ।
ਆਜ ਸੁਪਤ ਕੀ ਜੇ ਤਕਰਾਈ।
ਹੁਣ ਅੱਜ ਰਾਤ ਦੇ ਸਮੇਂ ਬਾਦਸ਼ਾਹ ਜਦੋਂ ਤੂੰ ਸੌਣਾ, ਸੌਣ ਤੋਂ ਪਹਿਲਾਂ ਆਪਣੇ ਚਾਰੇ ਪਾਸੇ ਚੰਗੀ ਤਰ੍ਹਾਂ ਤਗੜਾਈ ਕਰ ਲਵੋ, ਪਹਿਰਾ ਚੰਗਾ ਲਗਾ ਦੇਵੋ।
ਲੋਕ ਨਾਤ ਲਗੇ ਚੌਂਕਾਈ।
ਚਾਰੇ ਪਾਸੇ ਚੰਗੀ ਤਰ੍ਹਾਂ ਜਿਹੜੀਆਂ ਲੋਹੇ ਦੀਆਂ ਕਨਾਤਾਂ ਹਨ,
ਅਹੇ ਜੰਜੀਰਦਾਰ ਤਨਵਾਵੋ।
ਉਹ ਭਾਵ ਜਿਹੜੀਆਂ ਜੰਜੀਰਦਾਰ ਲੋਹੇ ਦੀਆਂ ਕਨਾਤਾਂ ਨੇ, ਬਾਦਸ਼ਾਹ ਜਿੱਥੇ ਤੂੰ ਸੌਣਾ ਆਰਾਮ ਕਰਨਾ ਆਪਣੇ ਮਹਿਲਾਂ ਦੇ ਵਿੱਚ, ਉਹ ਚਾਰੇ ਪਾਸੇ ਜੰਜੀਰਦਾਰ ਲੋਹੇ ਦੀਆਂ ਕਨਾਤਾਂ ਚੰਗੀ ਤਰ੍ਹਾਂ ਤੂੰ ਤਨਵਾ ਦੇ।
ਬ੍ਰਿੰਦ ਪਹਾਰੂ ਦੁਆਰ ਜਗਾਵੋ।
ਜਿੰਨੇ ਵੀ ਤੇਰੇ ਪਹਿਰੇਦਾਰ ਸਿਪਾਹੀ ਨੇ ਤੇਰੇ, ਉਹਨਾਂ ਸਾਰਿਆਂ ਨੂੰ ਦਰਵਾਜ਼ਿਆਂ ਤੇ ਖੜੇ ਕਰਦੇ ਕਿ ਉਹ ਜਾਗਦੇ ਰਹਿਣ, ਉਹ ਸਾਰੀ ਰਾਤ ਜਾਗ ਕੇ ਪਹਿਰਾ ਦੇਣ।
ਵਿਦਿਆ ਭੂਤਨ ਧਰੇ ਜੋ ਮਹਾ।
ਤੇ ਜਿਹੜਾ ਇਹਨਾਂ ਭੂਤ ਪ੍ਰੇਤਾਂ ਦੀ ਵਿਦਿਆ ਵਿੱਚ ਮਾਹਿਰ ਹੈ, ਜਿਹੜਾ ਇਹ ਵਿਦਿਆ ਨੂੰ ਜਾਣਦਾ, ਉਹ ਭੂਤ ਪ੍ਰੇਤਾਂ ਦੀ ਵਿਦਿਆ ਨੂੰ ਜਾਣਨ ਵਾਲਾ ਜਿਹੜਾ ਕੋਈ ਸਿਆਣਾ ਪ੍ਰਵੀਨ ਆ ਉਹਨੂੰ ਫਿਰ ਬੁਲਾ ਕਰਕੇ,
ਤਿੰਨ ਤੇ ਕਾਰ ਕਢਾਵੋ ਤਹਾਂ।
ਉਹਦੇ ਕੋਲੋਂ ਆਪਣੇ ਚਾਰੇ ਪਾਸੇ ਕਾਰ ਕਢਾ ਲੈ, ਉਹ ਤੇਰੇ ਚਾਰੇ ਪਾਸੇ ਕਾਰ ਲਕੀਰ ਖਿੱਚ ਦੇਵੇ, ਜਿਹੜਾ ਭੂਤ ਪ੍ਰੇਤ ਦੀ ਵਿਦਿਆ ਨੂੰ ਜਾਣਦਾ। ਇਸ ਪ੍ਰਕਾਰ ਦੇ ਨਾਲ ਅੱਜ ਵੀ ਕਈ ਵਾਰੀ ਸਾਡੇ ਨਾਲ ਅਵਸਥਾ ਤਾਂ ਐਸੀ ਬਣਦੀ ਹੈ, ਉਹ ਕਈ ਜਿਹੜੇ ਨੇ ਉਹ ਅੱਜ ਵੀ ਕਈ ਵਾਰੀ ਚੱਕਰਾਂ ਚ ਪਾ ਦਿੰਦੇ ਨੇ, ਭਾਈ ਕੋਈ ਤਾਂ ਭੂਤ ਪ੍ਰੇਤ ਚੰਬੜ ਗਿਆ। ਉਹ ਸਾਡੇ ਸਰੀਰ ਦੀ ਅਵਸਥਾ ਹੁੰਦੀ ਹੈ।
ਤੇ ਹੁਣ ਕਹਿਣ ਲੱਗੇ ਕਿ ਉਹ ਕਿਸੇ ਸਿਆਣੇ ਨੂੰ ਜਿਹੜਾ ਭੂਤ ਪ੍ਰੇਤ ਦੀ ਵਿਦਿਆ ਨੂੰ ਜਾਣਦਾ ਹੈ, ਬਾਦਸ਼ਾਹ ਉਹਦੇ ਕੋਲੋਂ ਬੁਲਾ ਕੇ ਆਪਣੇ ਚਾਰੇ ਪਾਸੇ ਲਕੀਰ ਜਿਹੜੀ ਕਾਰ ਹੈ ਉਹ ਕਢਵਾ ਲੈ।
ਸ਼੍ਰੀ ਹਰਗੋਬਿੰਦ ਤੈ ਰਾਖੋ,
ਨਾਲ ਇਹ ਕਹਿਣ ਲੱਗੇ ਸ਼੍ਰੀ ਹਰਗੋਬਿੰਦ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਹੀ ਰੱਖਣਾ, ਕਿਉਂਕਿ ਜਿਵੇਂ ਪ੍ਰੇਰੇ ਹੋਏ ਸਨ ਖਰੀਦੇ ਹੋਏ ਸਨ ਚੰਦੋ ਦੇ ਕਿ ਕਿਤੇ ਮਤਾ ਬਾਦਸ਼ਾਹ ਕੱਢ ਲਿਆਵੇ। ਕਹਿਣ ਲੱਗੇ ਕਿ ਸ਼੍ਰੀ ਗੁਰੂ ਹਰਗੋਬਿੰਦ ਜੀ ਨੂੰ ਕਿਲੇ ਦੇ ਵਿੱਚ ਹੀ ਤੁਸੀਂ ਰੱਖੋ।
ਨਹੀਂ ਦੁਰਗ ਤੇ ਨਿਕਸਨ ਪਾਖੋ,
ਉਹਨਾਂ ਨੂੰ ਕਿਲੇ ਵਿੱਚੋਂ ਬਾਹਰ ਆਉਣ ਲਈ ਨਾ ਕਹਿਣਾ, ਉਹਨਾਂ ਨੂੰ ਕਿਲੇ ਦੇ ਅੰਦਰ ਹੀ ਰਹਿਣ ਦੇਣਾ ਕਰੋ।
ਹੋਏ ਇਕਾਂਤ ਨਿਤ ਸਿਮਰਤ ਮੌਲਾ,
ਉਹ ਇਕਾਂਤ ਹੋ ਕੇ ਕਿਲੇ ਦੇ ਵਿੱਚ ਮੌਲਾ ਸੁਖਦਾ ਨੂੰ ਸਿਮਰਦੇ ਹਨ।
ਜਿਸ ਤੇ ਸਾੜ ਸਤੀ ਬਲ ਹੋਲਾ,
ਇਹਦੇ ਕਾਰਨ ਸਾੜ ਸਤੀ ਦਾ ਜਿਹੜਾ ਬਲ ਹੈ ਤਾਕਤ ਆ ਉਹ ਖਤਮ ਹੋ ਜਾਂਦੀ, ਇਹਦਾ ਬਲ ਹੌਲਾ ਪੈ ਜਾਂਦਾ ਹੈ।
ਬਚੇ ਬਿਗਨ ਤੇ ਮਿੱਟੀ ਬਲਾਏ,
ਇਸ ਤਰ੍ਹਾਂ ਦੇ ਨਾਲ ਇਹ ਯਤਨ ਕਰਨ ਦੇ ਨਾਲ ਗੁਰੂ ਹਰਗੋਬਿੰਦ ਜੀ ਉੱਥੇ ਖੁਦਾ ਨੂੰ ਸਿਮਰਦੇ ਨੇ ਤੇ ਤੇਰੇ ਜਿਹੜੇ ਵਿਘਨ ਨੇ ਤੇਰੀਆਂ ਬਲਾਵਾਂ ਨੇ ਬਾਦਸ਼ਾਹ ਉਹ ਮਿਟ ਜਾਂਦੀਆਂ ਹਨ।
ਮੈਂ ਕਿਤਾਬ ਪਿਕ ਯਤਨ ਬਤਾਏ,
ਮੈਂ ਕਿਤਾਬ ਵਿੱਚੋਂ ਪੜ੍ਹ ਕੇ ਸਾਰਾ ਯਤਨ ਕਰਨ ਵਾਸਤੇ ਦੱਸਿਆ ਸੀ ਬਾਦਸ਼ਾਹ, ਇਹ ਮੈਂ ਕਿਤਾਬ ਵਿੱਚ ਪੜ੍ਹਿਆ ਸੀ ਤੇ ਕਿਤਾਬ ਵਿੱਚੋਂ ਪੜ੍ਹ ਕੇ ਯਤਨ ਕਰਨ ਵਾਸਤੇ ਆਪ ਜੀ ਨੂੰ ਦੱਸਿਆ ਸੀ।
ਸੋਈ ਸਾਚ ਭਈ ਲਿਓ ਜਾਨ,
ਬਾਦਸ਼ਾਹ ਜਾਣ ਲਓ ਫਿਰ ਉਹ ਗੱਲ ਸੱਚੀ ਹੋ ਗਈ ਨਾ ਜਿਵੇਂ ਮੈਂ ਪੜ੍ਹਿਆ ਸੀ, ਹੁਣ ਹੋਰ ਪੱਕਿਆ ਕਰ ਰਿਹਾ ਬਾਦਸ਼ਾਹ ਨੂੰ। ਕਹਿਣ ਲੱਗਾ ਉਹ ਗੱਲ ਵੇਖ ਲਓ ਫਿਰ ਸੱਚੀ ਹੋ ਗਈ ਜਿਵੇਂ ਮੈਂ ਆਪ ਜੀ ਨੂੰ ਦੱਸੀ ਸੀ।
ਇਸ ਉਪਾਏ ਬਿਨ ਹੋਤ ਨਹਾਨ,
ਇਹ ਉਪਾਅ ਕਰਨ ਤੋਂ ਬਿਨਾਂ ਤੁਸੀਂ ਬਚ ਨਹੀਂ ਸਕਦੇ, ਜੇ ਇਹ ਉਪਾਏ ਯਤਨ ਕਰ ਲਵੋਗੇ ਤੇ ਬਾਦਸ਼ਾਹ ਤੁਹਾਡਾ ਹਾਨ ਤੁਹਾਡਾ ਨੁਕਸਾਨ ਨਹੀਂ ਹੋਵੇਗਾ ਤੇ ਜੇਕਰ ਇਹ ਨਹੀਂ ਕਰੋਗੇ ਤੇ ਤੁਹਾਡੀ ਮੌਤ ਵੀ ਹੋ ਸਕਦੀ ਹੈ। ਉਹ ਉਸੇ ਤਰ੍ਹਾਂ ਵਾਪਰਿਆ ਹੈ।
ਸਮੇਂ ਕਚਹਿਰੀ ਚੰਦੂ ਆਇਓ,
ਹੁਣ ਇਧਰੋਂ ਜਿਹੜੇ ਕਚਹਿਰੇ ਲੱਗੇ ਹੋਏ ਸੀ, ਲੱਗੀ ਹੋਈ ਕਚਹਿਰੀ ਸਭਾ ਦੇ ਵਿੱਚ ਚੱਲ ਕੇ ਚੰਦੂ ਵੀ ਆਇਆ।
ਸੁਨ ਬਿਰਤੰਤ ਕੋ ਅਧਿਕ ਦ੍ਰਿੜਾਇਓ,
ਉਹਨੇ ਇਹ ਸਾਰਾ ਪ੍ਰਸੰਗ ਸੁਣਿਆ, ਸਾਰੀ ਇਹ ਵਾਰਤਾ ਸੁਣੀ, ਸੁਣ ਕਰਕੇ ਚੰਦੂ ਨੇ ਵੀ ਉਹਨੂੰ ਚੰਗੀ ਤਰ੍ਹਾਂ ਦ੍ਰਿੜ ਕੀਤਾ ਪੱਕਿਆ ਕੀਤਾ।
ਗਨ ਉਮਰਾਵਨ ਪਾਖਿਓ ਤੈਸੇ,
ਹੁਣ ਜਿੰਨੇ ਉਮਰਾਵ ਸਨ ਸਾਰੇ ਵਜ਼ੀਰ ਸਨ, ਕਿਉਂਕਿ ਚੰਦੂ ਦੇ ਵੱਲ ਸਨ ਸਾਰੇ, ਉਹਨਾਂ ਨੇ ਵੀ ਉਸੇ ਤਰ੍ਹਾਂ ਚੰਦੂ ਦੀ ਬੋਲੀ ਬੋਲਦਿਆਂ ਹੋਇਆ ਉਸੇ ਤਰ੍ਹਾਂ ਕਹਿਣਾ ਕੀਤਾ।
ਮਾਨੀ ਜਹਾਂਗੀਰ ਤਬ ਵੈਸੇ,
ਜਦੋਂ ਸਾਰੇ ਮਿਲ ਕੇ ਇੱਕ ਗੱਲ ਕਹਿਣ ਤੇ ਮਨੁੱਖ ਮੰਨ ਹੀ ਲੈਂਦਾ, ਪਰ ਬਾਦਸ਼ਾਹ ਨੇ ਵੀ ਮੰਨ ਲਿਆ ਜਦੋਂ ਸਾਰਿਆਂ ਨੇ ਮਿਲ ਕਰਕੇ ਇੱਕੋ ਗੱਲ ਕਹੀ।
ਕਪਟ ਸਬਨ ਕੋ ਲਖਿਓ ਨਾ ਗਏਓ,
ਸਾਰਿਆਂ ਦੇ ਹਿਰਦਿਆਂ ਦਾ ਜਿਹੜਾ ਕਪਟ ਸੀ ਰਚਿਆ ਹੋਇਆ ਉਹ ਬਾਦਸ਼ਾਹ ਦੇ ਕੋਲੋਂ ਜਾਣਿਆ ਨਹੀਂ ਗਿਆ।
ਸੁਨਤ ਵਜ਼ੀਰ ਖਾਨ ਦੁੱਖ ਪਏਓ,
ਉਧਰ ਕੋ ਨੀ ਵਜ਼ੀਰ ਖਾਨ ਖੜਾ ਸੀ, ਗੁਰੂ ਘਰ ਦਾ ਸ਼ਰਧਾਲੂ ਸੀ, ਵਜ਼ੀਰ ਖਾਨ ਨੇ ਸੁਣ ਕੇ ਬੜਾ ਦੁੱਖ ਮਹਿਸੂਸ ਕੀਤਾ।
ਕਿਆ ਮੂਰਖ ਵਿਪਰੀਤ ਸਿਖਾਵੇ,
ਕੈਸੇ ਮੂਰਖ ਹੈ ਵਜ਼ੀਰ ਖਾਨ ਮਨ ਅੰਦਰ ਸੋਚਦਾ ਹੈ ਕਿ ਕੈਸਾ ਇਹ ਮੂਰਖਾਂ ਦਾ ਟੋਲਾ ਹੈ, ਕਿਵੇਂ ਮਿਲ ਕੇ ਸਾਰੇ ਬਾਦਸ਼ਾਹ ਨੂੰ ਪੜਾ ਰਹੇ ਕਹਿ ਰਹੇ ਹਨ।
ਹਿਰਦੈ ਬਿਸੂਰਤ ਬਸ ਨਾ ਬਸਾਵੇ,
ਵਜ਼ੀਰ ਖਾਂ ਅੰਦਰ ਅੰਦਰ ਝੂਰਦਾ, ਉਹਦਾ ਵਿਚਾਰੇ ਦਾ ਵਸ ਨਹੀਂ ਚੱਲਦਾ, ਉਹ ਕੱਲਾ, ਬਾਕੀ ਝੂਠੇ ਸਾਰੇ ਦੁਸ਼ਟ ਜਿਹੜੇ ਨੇ ਕਪਟੀ ਇੱਕ ਪਾਸੇ ਨੇ। ਹੁਣ ਸਾਰੇ ਜਦੋਂ ਬਹੁ ਗਿਣਤੀ ਇੱਕ ਪਾਸੇ ਹੋਵੇ, ਕੱਲੇ ਬੰਦੇ ਦੀ ਭਾਵੇਂ ਉਹ ਸੱਚਾ ਹੋਵੇ ਉਹਦੀ ਪੇਸ਼ ਨਹੀਂ ਚੱਲਦੀ, ਸਾਰੇ ਝੂਠਾ ਕਰ ਦਿੰਦੇ ਨੇ। ਹੁਣ ਜਿਹੜਾ ਹੈ ਵਜ਼ੀਰ ਖਾਂ ਮਾਨੇ ਮਨ ਅੰਦਰ ਵਿਚਾਰਾ ਬੜਾ ਝੂਰਦਾ ਹੈ, ਪਰ ਉਹਦਾ ਕੋਈ ਵਸ ਨਹੀਂ ਚੱਲਦਾ।
ਹਜ਼ਰਤ ਕੋ ਰੁੱਖ ਲੱਖ ਕਰ ਤੈਸੇ,
ਬਾਦਸ਼ਾਹ ਦਾ ਰੁੱਖ ਵੀ ਉਹਨਾਂ ਦੇ ਅਨੁਸਾਰ ਵੇਖਦਾ, ਜਿਵੇਂ ਚੰਦੋ ਨੇ ਬਾਕੀ ਵਜ਼ੀਰਾਂ ਨੇ ਕਿਹਾ ਉਹਨਾਂ ਵੱਲ ਦਾ ਰੁੱਖ ਵੇਖ ਕਰਕੇ ਬਾਦਸ਼ਾਹ ਦਾ।
ਧਰੀ ਮੌਨ ਮਤ ਕਹੀ ਨਾ ਕੈਸੇ,
ਇਹ ਵਿਚਾਰਾ ਵਜ਼ੀਰ ਖਾਂ ਚੁੱਪ ਕਰ ਗਿਆ ਕਿ ਬਾਦਸ਼ਾਹ ਨੇ ਮੇਰੇ ਕੰਨੇ ਦੀ ਗੱਲ ਥੋੜੀ ਮੰਨਣੀ ਹੈ, ਇਹਦਾ ਵੀ ਹੁਣ ਜਿਹੜਾ ਜਿਵੇਂ ਉਹ ਕਹਿੰਦੇ ਨੇ ਪ੍ਰੇਰਦੇ ਨੇ ਬਾਦਸ਼ਾਹ ਉਸੇ ਤਰ੍ਹਾਂ ਮੰਨਦਾ। ਇਹ ਗੱਲ ਜਾਣ ਕੇ ਜਿਹੜਾ ਹੈ ਇਹ ਚੁੱਪ ਰਿਹਾ, ਕੁਝ ਬੋਲਿਆ ਨਹੀਂ।
ਦੋਹਰਾ ਦਿਨ ਬੀਤਿਓ ਸੰਧਿਆ ਪਈ, ਸ਼ਾਹ ਕਰੀ ਜਿਸ ਪਾਏ।
ਇਸ ਤਰ੍ਹਾਂ ਦੇ ਨਾਲ ਜਿਹੜਾ ਦਿਨ ਦਾ ਸਮਾਂ ਸੀ ਉਹ ਸਾਰਾ ਬਤੀਤ ਹੋਇਆ, ਦਿਨ ਬੀਤ ਗਿਆ, ਸੰਧਿਆ ਭਈ ਰਾਤ ਦਾ ਸਮਾਂ ਹੋਣਾ ਸ਼ੁਰੂ ਹੋ ਗਿਆ, ਸ਼ਾਮਾਂ ਪੈ ਗਈਆਂ, ਰਾਤ ਹੋਣ ਲੱਗੀ। ਸ਼ਾਹ ਕਰੀ ਜਿਸ ਭਾਏ, ਜਿਵੇਂ ਇਹਨਾਂ ਨਜੂਮੀਆਂ ਸਾਰਿਆਂ ਸਿਆਣਿਆਂ ਵਜ਼ੀਰਾਂ ਨੇ ਮਿਲ ਕੇ ਕਿਹਾ, ਉਸੇ ਤਰ੍ਹਾਂ ਬਾਦਸ਼ਾਹ ਨੇ ਜਿਹੜਾ ਸੀ ਉਹ ਪਹਿਰੇ ਦਾ ਕੰਮ ਲੋਹੇ ਦੀਆਂ ਕਨਾਤਾਂ ਤਾਨਣ ਦਾ ਕੰਮ ਉਹ ਕਰਨਾ ਸ਼ੁਰੂ ਕੀਤਾ।
ਤਕਰਾਈ ਸਭ ਬਿਦ ਕਰੀ ਲੋਹ ਕਨਾਤ ਲਗਾਏ।
ਇਸ ਤਰ੍ਹਾਂ ਸਾਵਧਾਨੀ ਵਰਤਦਿਆਂ ਲੋਹੇ ਦੀਆਂ ਜਿਹੜੀਆਂ ਕਨਾਤਾਂ ਨੇ ਜਿੱਥੇ ਬਾਦਸ਼ਾਹ ਨੇ ਆਰਾਮ ਕਰਨਾ ਸੀ ਉਹਦੇ ਸੇਜਾ ਸੀ ਉਹਦੇ ਚਾਰੇ ਪਾਸੇ ਚੰਗੀ ਤਰ੍ਹਾਂ ਜਿਹੜੀਆਂ ਲੋਹੇ ਦੀਆਂ ਕਨਾਤਾਂ ਤਾਣ ਦਿੱਤੀਆਂ ਗਈਆਂ।
ਚੌਪਈ ਜਾਰ ਲੋਹ ਕੋ ਉਪਰ ਤਨਿਓ।
ਉਹ ਜਿਹੜੀਆਂ ਲੋਹੇ ਦੀਆਂ ਕਨਾਤਾਂ ਤਨੀਆਂ ਮਾਨੋ ਇਹੋ ਜਿਵੇਂ ਲੋਹੇ ਦਾ ਜਾਲ ਪਾ ਕੇ ਚੰਗੀ ਤਰ੍ਹਾਂ ਚਾਰੇ ਪਾਸੇ ਉਤੋਂ ਢੱਕ ਕਵਰ ਕਰ ਦਿੱਤਾ ਹੋਵੇ।
ਚੌ ਦਿਸ਼ਮੇ ਜਨ ਪਿੰਜਰ ਬਣਿਓ।
ਮਾਨੋ ਚਾਰੇ ਪਾਸੇ ਬੜਾ ਲੋਹੇ ਦਾ ਇੱਕ ਮਜ਼ਬੂਤ ਪਿੰਜਰਾ ਬਣ ਗਿਆ ਹੋਵੇ। ਜਿਹੜੀਆਂ ਲੋਹੇ ਦੀਆਂ ਜਿਹੜੀਆਂ ਨੇ ਜੰਜੀਰਦਾਰ ਕਨਾਤਾਂ ਤਾਣੀਆਂ ਤੇ ਤਾਣ ਕਰਕੇ ਉਹ ਇਸ ਤਰ੍ਹਾਂ ਬਣ ਗਿਆ ਜਿਵੇਂ ਚਾਰੇ ਪਾਸੇ ਲੋਹੇ ਦਾ ਪਿੰਜਰਾ ਤਾਣਿਆ ਗਿਆ ਹੋਵੇ।
ਬ੍ਰਿੰਦ ਪਹਾਰੂ ਦੁਆਰ ਸੁਚੇਤ।
ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਪਹਿਰੇਦਾਰ ਨੇ ਉਹ ਸਾਰੇ ਦਰਵਾਜਿਆਂ ਤੇ ਖੜੇ ਕਰ ਦਿੱਤੇ।
ਖਰੇ ਕਰੇ ਜਾਗਨ ਕੇ ਹੇਤ।
ਸਾਰਿਆਂ ਨੂੰ ਕਹਿ ਦਿੱਤਾ ਕਿ ਸਾਰੀ ਰਾਤ ਜਾਗ ਕੇ ਬੜੇ ਸੁਚੇਤ ਹੋ ਕੇ ਜਿਹੜਾ ਉਹ ਪਹਿਰਾ ਦੇਣਾ ਹੈ।
ਸਭ ਵਿਦਸੋਂ ਕਰਕੇ ਤਕਰਾਈ।
ਬੜੀ ਚੰਗੀ ਤਰ੍ਹਾਂ ਭਲੇ ਪ੍ਰਕਾਰ ਦੇ ਨਾਲ ਸਾਰੇ ਤਰੀਕਿਆਂ ਦੇ ਨਾਲ ਚੰਗੀ ਤਰ੍ਹਾਂ ਤਕੜਾਈ ਕਰਕੇ
ਸੁਪਤੇ ਉਸ਼ਾਹ ਨੀਂਦ ਤਬ ਪਾਈ।
ਹੁਣ ਬਾਦਸ਼ਾਹ ਨੀਂਦ ਲੈਣ ਲਈ ਬਿਸਤਰ ਤੇ ਲੇਟਿਆ। ਦੇਖਿਆ ਕਿ ਹੁਣ ਚਾਰੇ ਪਾਸੇ ਪਹਿਰੇਦਾਰ ਖੜੇ ਨੇ ਸਾਰੇ ਦਰਵਾਜ਼ਿਆਂ ਤੇ ਲੋਹੇ ਦੀਆਂ ਕਨਾਤਾਂ ਤਾਣ ਦਿੱਤੀਆਂ ਗਈਆਂ। ਹੁਣ ਸ਼ੇਰ ਕਿਵੇਂ ਆਉਣਗੇ? ਲੋਹੇ ਦੀਆਂ ਕਨਾਤਾਂ ਵਿੱਚੋਂ ਕਿਵੇਂ ਲੰਘ ਜਾਣਗੇ? ਲੋਹੇ ਦੇ ਜੰਗਲੇ ਦੇ ਸਮਾਨ ਸਾਰਾ ਬਣਿਆ ਪਿੰਜਰੇ ਦੇ ਸਮਾਨ। ਹੁਣ ਇਹ ਵੇਖ ਕਰਕੇ ਬਾਦਸ਼ਾਹ ਬਿਸਤਰ ਤੇ ਲੇਟਿਆ ਨੀਂਦ ਲੈਣ ਵਾਸਤੇ।
ਅਰਧ ਰਾਤ ਲੋ ਸੋਵਤ ਰਹੇ।
ਹੁਣ ਬਿਸਤਰ ਤੇ ਲੇਟੇ ਨੂੰ ਨੀਂਦ ਆਈ। ਅੱਧੀ ਰਾਤ ਤੱਕ ਬਾਦਸ਼ਾਹ ਸੁੱਤਾ ਰਿਹਾ।
ਬੌਰ ਤਰਾਸ ਤੈਸੇ ਤਬ ਲਇਓ।
ਅੱਧੀ ਰਾਤ ਜਦੋਂ ਲੰਘੀ ਤੇ ਉਸੇ ਤਰ੍ਹਾਂ ਫਿਰ ਸ਼ੇਰ ਵਿਖਾਣੇ ਵਿਖਾਈ ਦੇਣੇ ਸ਼ੁਰੂ ਹੋ ਗਏ। ਸ਼ੇਰਾਂ ਦਾ ਡਰ ਫਿਰ ਉਸੇ ਤਰ੍ਹਾਂ ਬਾਦਸ਼ਾਹ ਨੂੰ ਆਉਣ ਲੱਗਾ।
ਦੋਨੋ ਦਿਸ਼ ਤੇ ਦਾਰੁਨ ਸ਼ੇਰ।
ਦੋਵਾਂ ਪਾਸਿਆਂ ਤੋਂ ਬੜੇ ਭਿਆਨਕ ਸ਼ੇਰ ਜਿਹੜੇ ਹਨ ਉਹ ਆ ਰਹੇ ਹਨ।
ਦੀਰਘ ਦਾਂਤ ਸੋ ਆਵਤ ਹੇਰ।
ਇਹਨਾਂ ਦੇ ਬੜੇ ਵੱਡੇ ਵੱਡੇ ਦੰਦ ਨੇ, ਵੱਡੇ ਵੱਡੇ ਦੰਦ, ਵੱਡੇ ਵੱਡੇ ਮੂੰਹ ਉਹਨਾਂ ਨੇ ਖੋਲੇ ਹੋਏ ਨੇ। ਐਸੇ ਭਿਆਨਕ ਸ਼ੇਰ ਜਿਹੜੇ ਉਹ ਬਾਦਸ਼ਾਹ ਵੱਲ ਨੂੰ ਚੱਲ ਕੇ ਆ ਰਹੇ ਹਨ।
ਬੋਲੇ ਉਹ ਡਰਤ ਹੱਥ ਕੋ ਬੰਦ।
ਬਾਦਸ਼ਾਹ ਫਿਰ ਬੜਾ ਡਰਿਆ, ਬੜਾ ਘਬਰਾਇਆ ਐਸੇ ਭਿਆਨਕ ਸ਼ੇਰਾਂ ਨੂੰ ਵੇਖ ਕਰਕੇ ਤੇ ਡਰਿਆ ਹੋਇਆ ਬਾਦਸ਼ਾਹ ਦੋਵੇਂ ਹੱਥ ਜੋੜ ਕੇ ਬੋਲਿਆ, ਕਹਿਣ ਲੱਗਾ,
ਰਾਖੋ ਮੋਏ ਸ਼੍ਰੀ ਹਰਗੋਬਿੰਦ।
ਬੋਲਦਾ ਬੇਨਤੀਆਂ ਕਰਦਾ, ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ, ਕਿਰਪਾ ਕਰਕੇ ਰੱਖ ਲਵੋ, ਬਚਾ ਲਵੋ ਮੈਨੂੰ ਇਹਨਾਂ ਸ਼ੇਰਾਂ ਦੇ ਕੋਲੋਂ।
ਇੱਕ ਤੁਮ ਹੋ ਨਿਤ ਮਮ ਰਖਵਾਰੇ।
ਇੱਕ ਤੁਸੀਂ ਹੋ ਮੇਰੇ ਰਖਵਾਲੇ, ਤੁਹਾਡੇ ਤੋਂ ਬਿਨਾਂ ਹੋਰ ਕੋਈ ਮੇਰੀ ਰੱਖਿਆ ਨਹੀਂ ਕਰ ਸਕਦਾ, ਕੋਈ ਬਚਾ ਨਹੀਂ ਸਕਦਾ, ਇੱਕ ਆਪ ਹੀ ਮੇਰੇ ਰੱਖਿਆ ਕਰਨ ਵਾਲੇ ਹੋ।
ਬਨੋ ਸਹਾਇਕ ਦਾਸ ਤੁਮਾਰੇ।
ਇਹ ਪਾਤਸ਼ਾਹ ਗੁਰੂ ਹਰਗੋਬਿੰਦ ਜੀ, ਮੈਂ ਤੁਹਾਡਾ ਦਾਸ ਹਾਂ, ਤੁਹਾਡਾ ਸੇਵਕ ਹਾਂ, ਆਪਣੇ ਸੇਵਕ ਦੀ ਸਹਾਇਤਾ ਕਰੋ, ਮੇਰੇ ਮਦਦਗਾਰ ਬਣੋ।
ਬਿਨੈ ਸੁਣੀ ਪ੍ਰਭ ਦੂਰ ਤੇ ਆਏ।
ਬਾਦਸ਼ਾਹ ਨੇ ਜਦੋਂ ਮਨ ਕਰਕੇ ਸਿਮਰਿਆ, ਯਾਦ ਕੀਤਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਤੇ ਇਹਦੇ ਬੇਨਤੀ ਨੂੰ ਸੁਣ ਕਰਕੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਆਏ।
ਕਰ ਰੁਮਾਲ ਤਰ ਦੋਹਿਨ ਹਟਾਏ।
ਆਪਣੇ ਦੋਵੇਂ ਹਸਤ ਕਮਲਾਂ ਵਿੱਚ ਹੱਥਾਂ ਵਿੱਚ ਰੁਮਾਲ ਲੈ ਕਰਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਸ਼ੇਰਾਂ ਦੇ ਮੂੰਹ ਵਿੱਚ ਦੇ ਕੇ ਉਹ ਪਿੱਛੇ ਹਟਾ ਦਿੱਤੇ।
ਜਿਉ ਜਿਉ ਮੁਖ ਪਸਾਰ ਕਰ ਆਵੇ।
ਜਿਵੇਂ ਜਿਵੇਂ ਉਹ ਮੂੰਹ ਖੋਲ ਕੇ, ਵੱਡਾ ਸਾਰਾ ਮੂੰਹ, ਵੱਡੇ ਸਾਰੇ ਉਹਨਾਂ ਦੰਦ ਸ਼ੇਰਾਂ ਦੇ, ਤੇ ਮੂੰਹ ਖੋਲ ਖੋਲ ਕੇ ਜਿਵੇਂ ਬਾਦਸ਼ਾਹ ਵੱਲ ਨੂੰ ਅੱਗੇ ਵੱਧ ਕੇ ਆਉਂਦੇ,
ਤਿਉ ਤਿਉ ਸਤਿਗੁਰ ਦੂਰ ਹਟਾਵੇ।
ਜਿਵੇਂ ਸਤਿਗੁਰ ਪਾਤਸ਼ਾਹ ਜੀ ਉਹਨਾਂ ਸ਼ੇਰਾਂ ਨੂੰ ਪਿੱਛੇ ਦੂਰ ਹਟਾਉਂਦੇ ਹਨ।
ਚਤਰ ਕਟੀ ਲੱਗ ਕੇ ਹਰ ਰਹੇ।
ਚਾਰ ਘੜੀਆਂ ਦਾ ਸਮਾਂ ਸ਼ੇਰ ਉੱਥੇ ਇਸੇ ਤਰ੍ਹਾਂ ਬਾਦਸ਼ਾਹ ਨੂੰ ਡਰਾਉਂਦੇ ਰਹੇ।
ਨਰ ਮੁਖ ਕਰ ਐਸੇ ਬਚ ਕਹੇ।
ਫਿਰ ਜਦੋਂ ਚਾਰ ਘੜੀਆਂ ਦਾ ਸਮਾਂ ਬੀਤ ਗਿਆ, ਗੁਰੂ ਸਾਹਿਬ ਪਿੱਛੇ ਕਰਕੇ ਇਹਨਾਂ ਨੂੰ ਪਿੱਛੇ ਹਟਾ ਕੇ ਗਏ, ਤੇ ਹੁਣ ਇਹਨਾਂ ਸ਼ੇਰਾਂ ਨੇ ਜਿਹੜੇ ਆਪਣੇ ਚਿਹਰੇ ਹਨ ਉਹ ਮਨੁੱਖਾਂ ਵਾਲੇ ਧਾਰਨ ਕਰਕੇ
ਜੋ ਸਤਿਗੁਰ ਦੇ ਹੱਥ ਬਚਾਵੇ
ਬਾਦਸ਼ਾਹ ਨੂੰ ਕਹਿਣ ਲੱਗੇ। ਹੁਣ ਇਹਨਾਂ ਨੇ ਬਾਕੀ ਦਾ ਸਰੀਰ ਸ਼ੇਰਾਂ ਵਾਲਾ, ਜਿਹੜਾ ਆਪਣਾ ਮੁੱਖ ਹੈ ਉਹ ਮਨੁੱਖਾਂ ਵਾਲਾ ਧਾਰਨ ਕਰ ਲਿਆ, ਤੇ ਬਾਦਸ਼ਾਹ ਨੂੰ ਕਹਿਣ ਲੱਗੇ, ਬਾਦਸ਼ਾਹ सतगुरु तेनू हाथ दे के बचा लेंदे ने, नहीं तो खैर तेरे कोई नहीं असा खा जाना सी, असी तेनू छड़ना नहीं सी। पर सतगुरु पातशाह धन गुरु हरगोबिंद साहब पातशाह जी तेनू हाथ दे के बचा लेंदे हन।
तिन की महिमा क्यों बिसरावे,
सतगुरु गुरु हरगोबिंद साहब पातशाह जी की महिमा नू तू भुल जाना है बादशाह, जो तेरे ते भीड़ बनती है फिर सिमरना है, ते जो समा लंघ जांदा फिर भुल जाना है। तू ऐसे गुरु जिहड़े तेनू हाथ दे के बचाउंदे तेरी रखिया करन वाले ने, ऐसे सतगुरां दी महिमा नू मनो क्यों भुलाउंदा है।
तिस मैं त्रासत निकट बुलावत,
तेनू रात पैंदी है डर आउंदा शेर तेनू खाण नू आउंदे ने, उदो तां गुरु साहिब जी नूं अपने कोल बुला लैंदा है।
दिन मैं दूर राख बेपावत,
इहदे च तेनू फिर भुल जांदा, दिने तेनू गुरु साहब का चेता ही नहीं आता, सिमरदा ही नहीं। याद करा रहे ने कि याद कर समा तेरा पूरा हो चुका है। कहिंदे रात तेनू जो डर आउंदा शेर तेनू खाण आउंदे ने, उदों तां गुरु साहब नू सिमरदा याद करदा है, तेनू गुरु साहब बचा लेंदे ने। जदों दिन हो जांदा ते दिने फिर तो उन्होंने विसार देना भुल जाता है।
खाए जात हम त्यागत नाई,
असी पातशाह तेनू खा जाना सी छड़ना नहीं सी, असी तेनू खान वास्ते आए सी, असी खा जाना सी तेनू किसे तरीके भी छड़ना नहीं सी।
श्री गुरु जी अब आए न पाई,
जे सतगुरु गुरु हरगोबिंद साहब पातशाह ना आंदे ना ते बादशाह फिर असी तेनू दोवां ने खा जाना सी।
समझो भले आज तुम छोरा,
भले प्रकार दे नाले गल नू समझ लै, अज तेनू छड़ दिंदे आ, आए तां असी तेनू खाण वास्ते सी, पर गुरु हरगोबिंद साहब पातशाह जी ने बचा लिया, ते हुण इस गल नू चंगी तरह जान लै।
किम कह लोप भए तिस ठोरा,
इस प्रकार दे नाल इह कह के ओह दोवे शेर अलोप हो गए उस थां तों।
बौर न नींद शाह को आई,
हुण बादशाह नू नींद किथे आवे, सामने भयानक शेर खड़े नजर आउंदे ने। उन्हें सारा कुछ वेख के बादशाह बड़ा डरिया बड़ा घबराया, इहनू नींद नहीं आई।
क्या अचरज कुछ लखियो न जाई,
एक ऐसा हैरान करन वाला कौतक है, एक ऐसा स्वर्ज है जिहड़ा समझ विच नहीं आउंदा, जानिया नहीं जांदा।
गुर की महिमा भाखत शेर,
शेर भी गुरु साहिब जी दी महिमा बयान करदे ने, अजे तक भी इह समझिया नहीं उस गल नूं। कहन लगा कि शेर भी जान लग्या गुरु साहिब जी दी महिमा उह बयान करदे हन।
नर मुख कर छप जावत फेर,
मनुखा वाला मुख जिहड़ा अपना धरक धारण कर लैंदे ने, मुखड़ा अपना मनुखा जीवां वर्गा बना के, ते इह गल कह के गुरु साहिब जी दी महिमा करके फिर छुप जांदे अलोप हो जांदे हन।
क्योंकि हर बन के ए आवे,
शेर बन के क्यों आउंदे ने, बादशाह डरिया घबराया बैठा सोचा विच डुब्बिया सोचदा कि इस तरह दे नाल जदो गुरु साहिब जी दी महिमा करदे ने जान लगे आ, उदो इन्हां दा मूंह जिहड़ा उह मनुखां वर्गा हुंदा, वैसे शेर बन के हुंदे ने, इह इस तरह दे नाल शेर बन के मेरे कोल क्यों हुंदे हन।
किस कारण ते त्रास उपावे,
केड़ा कारण है, केड़ा उह कारण है जिस कारण इह मैनूं इह वड्डा डर दिंदे हन।
चितवत चित प्रभात होए आई,
इस तरह सोचा सोचदे आ बादशाह सारी रात लंघ विच सोचा दे विच पया होया, अद्धी रात जिहड़ी इसे तरह बतीत कीती सवेर होई।
शाह चिंत बस उठ सै साई,
बादशाह बड़ा घबराया बड़ी छेती दे नाल उठया है, मन दे अंदर भारी संसा बनया होया है।
चंदू सहित नजूमी सियाने,
हुण बादशाह ने सवेर हुंदया हुक्म दे दिता कि जाओ चंदू नू बुलाओ, नजूमी जिहड़े सियाने ने ज्योतिष विद्या वाले ਉਹ ਸਾਰਿਆਂ ਨੂੰ ਬੁਲਾ ਕੇ ਛੇਤੀ ਨਾਲ ਲਿਆਉਣਾ ਕਰੋ।
ਹਰ ਜੇਤਕ ਉਮਰਾਵ ਮਹਾਨੇ,
ਜਿੰਨੇ ਵਜ਼ੀਰ ਹਨ ਉਮਰਾਵ ਹਨ ਉਹਨਾਂ ਸਾਰਿਆਂ ਨੂੰ ਵੀ ਬੁਲਾਓ ਕਿ ਬਾਦਸ਼ਾਹ ਨੇ ਬੁਲਾਇਆ, ਹੁਣ ਆਪਣੇ ਸਿਪਾਹੀ ਭੇਜ ਕੇ ਨਜੂਮੇ ਚੰਦੋ ਵਜ਼ੀਰ ਸਾਰਿਆਂ ਨੂੰ ਜਿਹੜਾ ਬਾਦਸ਼ਾਹ ਨੇ ਬੁਲਾਉਣਾ ਕੀਤਾ ਹੈ।
ਪਟ ਕਰ ਨਰ ਸੇ ਸਰਬ ਹਕਾਰੇ,
ਇਸ ਪ੍ਰਕਾਰ ਦੇ ਨਾਲ ਜਿਹੜਾ ਸਾਰੇ ਜਿਹੜੇ ਸਨ ਉਹਨਾਂ ਨੂੰ ਜਾ ਕੇ ਜਿਹੜੇ ਸਿਪਾਹੀ ਸਨ ਬੁਲਾ ਕੇ ਲਿਆਏ, ਸਿਆਣੇ ਜਿਹੜੇ ਨਜੂਮੇ ਸਨ ਚੰਦੂ ਸੀ ਵਜ਼ੀਰ ਅਹਿਲਕਾਰ ਸਾਰਿਆਂ ਨੂੰ ਬੁਲਾਇਆ ਗਿਆ।
ਚੁੱਕ ਚੁੱਕ ਆਏ ਸਲਾਮ ਉਚਾਰੇ,
ਸਾਰੇ ਜਦੋਂ ਬਾਦਸ਼ਾਹ ਦੇ ਕੋਲ ਪਹੁੰਚੇ, ਪਹੁੰਚ ਕੇ ਚੁੱਕ ਚੁੱਕ ਕੇ ਬਾਦਸ਼ਾਹ ਨੂੰ ਸਲਾਮਤ ਕਰ ਸਲਾਮ ਕਰਨ ਲੱਗੇ।
ਕਯੋ ਭਲੀ ਕੀ ਨਸ ਤਕਰਾਈ,
ਹੁਣ ਬਾਦਸ਼ਾਹ ਦੇ ਕੋਲ ਜਦੋਂ ਸਾਰੇ ਪਹੁੰਚ ਗਏ ਜਿੰਨੇ ਸਿਆਣੇ ਸਨ ਨਜੂਮੇ, ਵਜ਼ੀਰ ਅਹਿਲਕਾਰ ਸਾਰੇ ਜਦੋਂ ਪਹੁੰਚ ਗਏ ਬਾਦਸ਼ਾਹ ਦੇ ਬੁਲਾਏ ਹੋਏ ਸੱਦੇ ਤੇ ਪਹੁੰਚੇ ਨੇ, ਇਹਦੇ ਕੋਲ ਬੈਠੇ ਨੇ। ਹੁਣ ਸਾਰਿਆਂ ਦੇ ਵਿੱਚ ਬੈਠਿਆਂ ਬਾਦਸ਼ਾਹ ਜਿਹੜਾ ਉਹ ਦੱਸਣ ਲੱਗਾ ਕਿ ਜਿਵੇਂ ਤੁਸੀਂ ਮੈਨੂੰ ਕਿਹਾ ਸੀ ਕਿ ਬਾਦਸ਼ਾਹ ਅੱਜ ਜਦੋਂ ਤੂੰ ਰਾਤ ਨੂੰ ਸੌਣਾ ਹੈ, ਰਾਤ ਨੂੰ ਸੌਣ ਸਮੇਂ ਚੰਗੀ ਤਰ੍ਹਾਂ ਜਿਹੜੀ ਹੈ ਸਾਵਧਾਨੀ ਦੇ ਨਾਲ ਤਗੜਾਈ ਕਰਨੀ, ਮੈਂ ਉਸੇ ਤਰ੍ਹਾਂ ਕੀਤੀ।
ਗੁਰ ਰਾਖਿਓ ਨਹੀਂ ਤਾਲੀ ਨਸਖਾਈ।
ਅੱਜ ਵੀ ਮੈਂ ਜਿਵੇਂ ਕਿਹਾ ਲੋਹੇ ਦੀਆਂ ਕਨਾਤਾਂ ਤਾਣ ਲਵੋ, ਉਹ ਤਾਣ ਦਿੱਤੀਆਂ। ਸਮਝ ਲਓ ਆਲੇ ਦੁਆਲੇ ਇੱਕ ਲੋਹੇ ਦਾ ਪਿੰਜਰਾ ਬਣਾ ਲਿਆ, ਸਾਰੇ ਦਰਵਾਜ਼ਿਆਂ ਤੇ ਬਹੁਤ ਵੱਡੀ ਗਿਣਤੀ ਚ ਸਿਪਾਹੀ ਖੜੇ ਕਰ ਦਿੱਤੇ, ਜਿਨ੍ਹਾਂ ਨੇ ਜਾਗ ਕੇ ਸਾਰੀ ਰਾਤ ਪਹਿਰਾ ਦਿੱਤਾ, ਪਰ ਫਿਰ ਵੀ ਉਹ ਸ਼ੇਰ ਪਤਾ ਨਹੀਂ ਕਿੱਥੋਂ ਦੀ ਆ ਗਏ। ਉਹ ਸ਼ੇਰ ਫਿਰ ਮੇਰੇ ਕੋਲ ਪਹੁੰਚ ਗਏ, ਉਹਨਾਂ ਨੇ ਮੈਨੂੰ ਖਾ ਜਾਣਾ ਸੀ। ਜੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਮੈਂ ਨਾ ਸਿਮਰਦਾ ਯਾਦ ਕਰਦਾ, ਗੁਰੂ ਸਾਹਿਬ ਮੇਰੀ ਰੱਖਿਆ ਨਾ ਕਰਦੇ ਤੇ ਸ਼ੇਰਾਂ ਨੇ ਮੈਨੂੰ ਖਾ ਲੈਣਾ ਸੀ।
ਲੋ ਪਿੰਜਰੇ ਸਮ ਕਰਵਾਇਓ।
ਪਿੰਜਰੇ ਦੇ ਸਮਾਨ ਮੈਂ ਲੋਹੇ ਦੀਆਂ ਕਨਾਤਾਂ ਆਪਣੇ ਚਾਰੇ ਦੁਆਰ ਚਾਰੇ ਪਾਸੇ ਤਲਵਾਈਆਂ।
ਦੁਆਰ ਪਹਾਰੂ ਕੋ ਸਮੁਦਾਇਓ।
ਦਰਵਾਜ਼ਿਆਂ ਦੇ ਉੱਤੇ ਪਹਿਰੇਦਾਰ ਜਿਹੜੇ ਸਨ ਵੱਡੀ ਗਿਣਤੀ ਵਿੱਚ ਖੜੇ ਕੀਤੇ।
ਰੁਕੇ ਨਾ ਕਿਉਂ ਹੂੰ ਤੋਂ ਤੈਸੇ ਆਏ।
ਸ਼ੇਰ ਫਿਰ ਵੀ ਨਹੀਂ ਰੁਕੇ, ਲੋਹੇ ਦਾ ਪਿੰਜਰਾ ਵੀ ਸੀ, ਪਹਿਰੇਦਾਰ ਵੀ ਖੜੇ, ਚੰਗੀ ਤਰ੍ਹਾਂ ਸਾਵਧਾਨੀ ਨਾਲ ਤਗੜਾਈ ਕੀਤੀ, ਪਰ ਉਹ ਸ਼ੇਰ ਫਿਰ ਵੀ ਨਹੀਂ ਰੁਕੇ। ਪਤਾ ਨਹੀਂ ਕਿਧਰੋਂ ਕਿਵੇਂ ਉਹ ਲੰਘ ਕੇ ਮੇਰੇ ਕੋਲ ਪਹੁੰਚ ਗਏ।
ਮੁਖ ਪਸਾਰ ਚਾਹਤ ਲੇਖਾਏ।
ਉਹ ਆਪਣਾ ਮੂੰਹ ਖੋਲ ਕੇ ਦੋਵੇਂ ਸ਼ੇਰ ਮੇਰੇ ਵੱਲ ਇਉਂ ਆਉਂਦੇ ਸੀ, ਬਸ ਇਹਨੂੰ ਹੁਣੇ ਖਾ ਜਾਣਾ, ਮੈਨੂੰ ਖਾਣ ਵਾਸਤੇ ਆਪਣਾ ਮੂੰਹ ਖੋਲ ਕੇ ਮੇਰੇ ਵੱਲ ਆਉਂਦੇ ਸਨ।
ਗੁਰ ਸਿਮਰਿਓ ਤੇ ਨਿਆਨ ਬਚਾਇਓ।
ਫਿਰ ਮੈਂ ਡਰੇ ਹੋਏ ਨੇ ਗੁਰੂ ਸਾਹਿਬ ਜੀ ਨੂੰ ਸਿਮਰਿਆ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਯਾਦ ਕੀਤਾ, ਉਹਨਾਂ ਨੂੰ ਯਾਦ ਜਦੋਂ ਕੀਤਾ, ਗੁਰੂ ਸਾਹਿਬ ਜੀ ਨੇ ਫਿਰ ਆ ਕੇ ਮੇਰੀ ਰੱਖਿਆ ਕੀਤੀ, ਮੈਨੂੰ ਸ਼ੇਰਾਂ ਦੇ ਕੋਲੋਂ ਬਚਾਇਆ।
ਬਲ ਕਰ ਬਾਹੁਨ ਦੋਹਨ ਹਟਾਇਓ।
ਬੜੇ ਬਲ ਦੇ ਨਾਲ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਉਹਨਾਂ ਨੇ ਬੜੇ ਬਲ ਦੇ ਨਾਲ ਦੋਵਾਂ ਸ਼ੇਰਾਂ ਨੂੰ ਪਿੱਛੇ ਹਟਾਇਆ।
ਕਿਆ ਸ਼ਰਾਰ ਤੇ ਅਚਰਜ ਹੋਵਤ।
ਸ਼ਰਾਰ ਭੂਤਾਂ ਪ੍ਰੇਤਾਂ ਵਾਲੇ ਤੁਸੀਂ ਕੋਈ ਕਹਿੰਦੇ ਹੋ, ਕੋਈ ਜਾਦੂਗਰੀ ਗੱਲ ਲੱਗਦੀ ਹੈ, ਭੂਤਾਂ ਪ੍ਰੇਤਾਂ ਦੀ ਕੋਈ ਖੇਡ ਲੱਗਦੀ ਹੈ, ਇਹ ਸ਼ਰਾਰ ਇਹ ਖੇਡ ਕੈਸੀ ਹੈ।
ਮਹਾ ਤ੍ਰਾਸ ਕੋ ਨਿਸਮੈ ਜੋਤ।
ਬੜਾ ਮੈਨੂੰ ਭਾਰੇ ਜਿਹੜਾ ਰਾਤ ਨੂੰ ਐਸਾ ਡਰ ਆਉਂਦਾ, ਇਹ ਖੇਡ ਕੈਸੀ ਹੈ, ਚੰਗੀ ਖੇਡ ਹੈ, ਇਹ ਖੇਡ ਮੈਨੂੰ ਇੰਨਾ ਡਰਾਉਂਦੀ ਹੈ, ਇਹ ਖੇਡ ਨੂੰ ਵੇਖ ਕਰਕੇ, ਸ਼ੇਰਾਂ ਨੂੰ ਵੇਖ ਕਰਕੇ ਮੈਨੂੰ ਬੜਾ ਭਾਰੇ ਡਰ ਪਹੁੰਚਦਾ ਹੈ।
ਕਿਉਂ ਨਾ ਵਿਚਾਰੋ ਕਰੋ ਮਿਟਾਵਨ।
ਕਿਉਂ ਮਿਲ ਕੇ ਵਿਚਾਰ ਨਹੀਂ ਕਰਦੇ? ਹੈ ਨਜੂਮੇ, ਤੁਸੀਂ ਜੋਤਿਸ਼ ਵਿਦਿਆ ਵਿੱਚ ਬੜੇ ਮਾਹਰ ਹੋ, ਤੁਸੀਂ ਕਹਿੰਦੇ ਸਾਡੇ ਵਰਗਾ ਸਿਆਣਾ ਕੋਈ ਨਹੀਂ, ਬੜੇ ਬੜੇ ਸਿਆਣੇ ਵਜ਼ੀਰ ਸਾਰਿਆਂ ਨੂੰ ਬਾਦਸ਼ਾਹ ਕਹਿੰਦਾ, ਤੁਸੀਂ ਕਿਉਂ ਨੀ ਇਸ ਗੱਲ ਨੂੰ ਵਿਚਾਰਦੇ, ਕਿਉਂ ਉਹਨਾਂ ਨੂੰ ਖਤਮ ਨਹੀਂ ਕਰਦੇ?
ਨਾਏ ਤਾਂ ਧਰੇ ਮੋਏ ਤਨ ਖਾਵਨ।
ਨਹੀਂ ਤਾਂ ਉਹਨਾਂ ਨੇ ਫੜ ਕੇ ਮੈਨੂੰ ਇੱਕ ਦਿਨ ਜ਼ਰੂਰ ਖਾ ਜਾਣਾ, ਜੇ ਤੁਸੀਂ ਕੋਈ ਯਤਨ ਨਾ ਕੀਤਾ, ਮੈਨੂੰ ਬਚਾਇਆ ਨਾ, ਇਹਨਾਂ ਦੇ ਕੋਲੋਂ ਵਿਚਾਰ ਨਾ ਕੀਤੀ, ਇਹਨਾਂ ਨੂੰ ਖਤਮ ਨਾ ਕੀਤਾ, ਜਾਂ ਜਿਹੜੀ ਖੇਡ ਤੁਸੀਂ ਭੂਤਾਂ ਪ੍ਰੇਤਾਂ ਦੀ ਦੱਸਦੇ ਹੋ, ਇਹ ਪਤਾ ਨੀ ਖੇਡ ਕੀ ਹੈ, ਪਰ ਮੈਨੂੰ ਇੰਨਾ ਜ਼ਰੂਰ ਨਜ਼ਰ ਆਉਂਦਾ ਹੈ ਕਿ ਸ਼ੇਰ ਜ਼ਰੂਰ ਮੈਨੂੰ ਫੜ ਕੇ ਖਾ ਜਾਣਗੇ।
ਸੁਨਤ ਨਜੂਮੀ ਸਿਆਣੇ ਬ੍ਰਿੰਦ।
ਜਿਹੜੇ ਹੁਣ ਸਿਆਣੇ ਸਨ ਨਜੂਮੀ ਜੋਤਿਸ਼ ਵਿਦਿਆ ਵਿੱਚ ਮਾਹਰ, ਉਹ ਹੁਣ ਬਾਦਸ਼ਾਹ ਦੀ ਗੱਲ ਸੁਣ ਕੇ ਬੋਲੇ, ਕਹਿਣ ਲੱਗੇ,
ਕਹਿਓ ਭਈ ਕੋ ਮਰਜ ਬਿਲੰਦ।
ਕਹਿਣ ਲੱਗੇ, ਫਿਰ ਬਾਦਸ਼ਾਹ ਤੈਨੂੰ ਕੋਈ ਜਿਹੜੀ ਭਿਆਨਕ ਬਿਮਾਰੀ, ਕੋਈ ਵੱਡੀ ਬਿਮਾਰੀ ਲੱਗ ਗਈ ਹੈ? ਜੇ ਇਸ ਤਰ੍ਹਾਂ ਦੀ ਗੱਲ ਨਹੀਂ, ਤਾਂ ਫਿਰ ਇਹਦੇ ਵਿੱਚ ਇਉਂ ਨਜ਼ਰ ਆਉਂਦਾ ਕੋਈ ਵੱਡੀ ਬਿਮਾਰੀ ਤੈਨੂੰ ਹੋ ਗਈ ਹੈ।
ਦਾਨਿਸ਼ਵੰਦ ਤਬੀਬ ਹਕਾਰੋ।
ਦਾਨਿਸ਼ਵੰਦ ਬੜੇ ਜਿਹੜੇ ਸਿਆਣੇ ਅਰਬੀ ਭਾਸ਼ਾ ਦਾ ਸ਼ਬਦ ਹੈ ਤਬੀਬ। ਤਬੀਬ ਕਹਿੰਦੇ ਨੇ ਹਕੀਮ ਨੂੰ, ਡਾਕਟਰ ਨੂੰ, ਜਿਹੜਾ ਇਲਾਜ ਕਰਨ ਦੀ ਵਿਧੀ ਜਾਣਦਾ ਹੋਵੇ, ਜਿਹੜੀ ਬੂਟੀਆਂ ਦੇ ਬਾਬਤ ਦਵਾਈ ਬਣਾਉਣਾ ਜਾਣਦਾ ਹੋਵੇ, ਵਿਦਿਆ ਜਿਹਨੇ ਪ੍ਰਾਪਤ ਕੀਤੀ ਹੋਵੇ, ਉਹਨੂੰ ਅਰਬੀ ਭਾਸ਼ਾ ਵਿੱਚ ਤਬੀਬ ਕਹਿੰਦੇ ਨੇ। ਕਹਿੰਦੇ ਬਾਦਸ਼ਾਹ ਤੈਨੂੰ ਕੋਈ ਵੱਡੀ ਬਿਮਾਰੀ ਲੱਗ ਗਈ ਹੈ, ਇਸ ਕਰਕੇ ਦਾਨਿਸ਼ਵੰਦ ਜਿਹੜੇ ਸਿਆਣੇ ਹਕੀਮ ਵੈਦ ਨੇ, ਉਹਨਾਂ ਨੂੰ ਆਪਣੇ ਕੋਲ ਬੁਲਾਉਣਾ ਕਰ।
ਉਰ ਸਗਰੇ ਨਰ ਉੱਚੀ ਉਚਾਰੋ।
ਸਾਰੇ ਨਗਰ ਦੇ ਵਿੱਚ, ਦਿੱਲੀ ਸ਼ਹਿਰ ਦੇ ਵਿੱਚ ਢੰਡੋਰਾ ਪਟਵਾ ਦੇ, ਸਾਰੇ ਨਗਰ ਦੇ ਦਿੱਲੀ ਸ਼ਹਿਰ ਵਿੱਚ ਇਹ ਢੰਡੋਰਾ ਪਰਵਾ ਕਿ ਜਿੰਨੇ ਵੀ ਸਿਆਣੇ ਹਕੀਮ ਨੇ, ਵੈਦ ਨੇ, ਉਹ ਸਾਰੇ ਚੱਲ ਕੇ ਬਾਦਸ਼ਾਹ ਦੇ ਕੋਲ ਆਉਣ।
ਸੁਨੇ ਆਪ ਕੋ ਨਾਮ ਜੇ ਸਿਆਣੇ।
ਜਿਹੜੇ ਸਿਆਣੇ ਹਕੀਮ ਨੇ ਬਾਦਸ਼ਾਹ, ਜਿਹੜੇ ਸਿਆਣੇ ਵੈਦ ਨੇ, ਉਹ ਜਦੋਂ ਤੇਰਾ ਨਾਂ ਸੁਣਨਗੇ,
ਆਵੇ ਸਭ ਵਿਦਿਆ ਜੋ ਜਾਣੇ
ਤੁਹਾਡਾ ਨਾਂ ਸੁਣ ਕੇ ਫਿਰ ਤੁਹਾਡੇ ਕੋਲ ਚੱਲ ਕੇ ਆਪੇ ਪਹੁੰਚ ਜਾਣਗੇ
ਪ੍ਰਥਮ ਆਏ ਚਾਕਰ ਅਸ ਜੀਤਕ
ਜਿੰਨੇ ਪਹਿਲਾਂ ਹਕੀਮ ਵੈਦ ਤੁਹਾਡੇ ਕੋਲ ਨੌਕਰੀ ਕਰਦੇ ਨੇ ਬਾਦਸ਼ਾਹ ਜਿਹੜੇ ਹਕੀਮ ਵੈਦ ਤੁਸੀਂ ਰੱਖੇ ਹੋਏ ਨੇ ਤੁਹਾਡੇ ਕੋਲ ਨੌਕਰੀ ਕਰਦੇ ਹਨ
ਕਰੋ ਦਿਖਾਵਨ ਆਵੇ ਤੀਤਕ
ਜਿੰਨੇ ਦੇਰ ਤੱਕ ਉਹ ਬਾਹਰੋਂ ਸਿਆਣੇ ਹਕੀਮ ਵੈਦ ਚੱਲ ਕੇ ਆਉਣਗੇ ਉਨੀ ਦੇਰ ਤੱਕ ਤੇਰੇ ਕੋਲ ਜਿਹੜੇ ਨੌਕਰੀ ਕਰਦੇ ਨੇ ਹਕੀਮ ਵੈਦ ਉਹਨਾਂ ਨੂੰ ਬੁਲਾ ਕੇ ਆਪਣੇ ਇਹ ਨਬਜ਼ ਵਗੈਰਾ ਵਿਖਾਉਣਾ ਕਰ
ਸੁਨਤ ਸ਼ਾਹ ਨੇ ਆਛੀ ਮਾਨੇ
ਬਾਦਸ਼ਾਹ ਨੇ ਸੁਣ ਕੇ ਗੱਲ ਚੰਗੀ ਲੱਗੀ ਮਨ ਲਈ ਕਿ ਹੋ ਸਕਦਾ ਕੋਈ ਬਿਮਾਰੀ ਲੱਗ ਗਈ ਹੋਵੇ ਮੈਨੂੰ ਜਿਉਂ ਐਂ ਭਾਸਦਾ ਮੈਨੂੰ ਔਰ ਜਿਵੇਂ ਇਹ ਬਾਦਸ਼ਾਹ ਨੂੰ ਪ੍ਰੇਰਦੇ ਨੇ ਬਾਦਸ਼ਾਹ ਉਸੇ ਤਰ੍ਹਾਂ ਕਰਦਾ ਡਰਿਆ ਹੋਇਆ ਬਾਦਸ਼ਾਹ ਨੇ ਗੱਲ ਜਿਹੜੀ ਚੰਗੀ ਮੰਨੀ ਹੈ
ਪਟ ਪਟ ਨਰ ਤਬੀਬ ਗਨਾਨੇ
ਹੁਣ ਇਹਨੇ ਸੱਦਾ ਦੇ ਕੇ ਬੁਲਾ ਬੁਲਾ ਕੇ ਜਿਹੜੇ ਸਿਆਣੇ ਤਬੀਬ ਹਕੀਮ ਵੈਦ ਨੇ ਉਹ ਬੁਲਾਏ ਹਨ
ਸਭ ਕੋ ਕਰ ਨਾਰੀ ਦਿਖਰਾਵੇ
ਹੁਣ ਜਦੋਂ ਹਕੀਮ ਵੈਦ ਚੱਲ ਕੇ ਆਉਂਦੇ ਨੇ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਹਕੀਮੀ ਕਰਦੇ ਸੀ ਵੈਦ ਸੀ ਉਹ ਨਬਜ਼ ਪਕੜ ਕੇ ਵੇਖਦੇ ਸੀ ਬੰਦੇ ਦੀ ਬਿਮਾਰੀ ਕੀ ਹੈ ਨਬਜ਼ ਤੋਂ ਫਿਰ ਰੋਗ ਨੂੰ ਪਛਾਣਦੇ ਸੀ ਉਹਦੇ ਮੁਤਾਬਕ ਉਹਦਾ ਇਲਾਜ ਕਰਦੇ ਸੀ ਹੁਣ ਜਿੰਨੇ ਹਕੀਮ ਆਉਂਦੇ ਜਿੰਨੇ ਵੀ ਵੈਦ ਚੱਲ ਕੇ ਆਉਂਦੇ ਉਹ ਸਾਰੇ ਜਦੋਂ ਬਾਦਸ਼ਾਹ ਕੋਲ ਪਹੁੰਚਦੇ ਤੇ ਉਹ ਆਪਣਾ ਹੱਥ ਅੱਗੇ ਕਰਦਾ ਨਾੜੀ ਵਿਖਾਉਣ ਵਾਸਤੇ ਤੇ ਬਾਦਸ਼ਾਹ ਦੀ ਨਬਜ਼ ਨੂੰ ਵੇਖਦੇ ਹਨ
ਬਿਤੇ ਜਾਮਨੀ ਤਥਾ ਬਤਾਵੇ
ਹੁਣ ਜਦੋਂ ਨਾਲੇ ਤਾਂ ਉਹ ਨਬਜ਼ ਵੇਖ ਰਹੇ ਹੁੰਦੇ ਨੇ ਤੇ ਬਾਦਸ਼ਾਹ ਉਧਰੋਂ ਆਪਣੇ ਰਾਤ ਵਾਲੀ ਸਾਰੀ ਕਹਾਣੀ ਦੱਸਦਾ ਜਿਵੇਂ ਰਾਤ ਨੂੰ ਉਹਨੂੰ ਡਰ ਆਉਂਦਾ ਹੈ ਜਿਸ ਤਰ੍ਹਾਂ ਦੇ ਰਾਤ ਨੂੰ ਸਾਰਾ ਕੁਝ ਸ਼ੇਰ ਨਜ਼ਰ ਆਉਂਦੇ ਨੇ ਉਹ ਸਾਰੇ ਆਪਣੇ ਹੱਡ ਬੀਤੀ ਦੱਸਦਾ ਹੈ
ਸੁਣ ਤਬੀਬ ਕੁਛ ਰੋਗ ਨਾ ਦੇਖੇ
ਹੁਣ ਜਦੋਂ ਤਬੀਬ ਹਕੀਮ ਨਬਜ਼ ਫੜ ਕੇ ਵੇਖਦੇ ਨੇ ਕਿ ਨਬਜ਼ ਤਾਂ ਠੀਕ ਹੈ ਬਾਦਸ਼ਾਹ ਨੂੰ ਬਿਮਾਰੀ ਕੋਈ ਹੈ ਨਹੀਂ ਉਹ ਹੁਣ ਜਦੋਂ ਨਬਜ਼ ਪਕੜ ਕੇ ਵੇਖਦੇ ਹਨ ਕਿ ਬਾਦਸ਼ਾਹ ਨੂੰ ਕੋਈ ਰੋਗ ਨਹੀਂ ਹੈ
ਸ਼ੇਰਨ ਤੇ ਬਿਸਮਾਏ ਵਿਸ਼ੇਖੇ
ਜਦੋਂ ਬਾਦਸ਼ਾਹ ਦੀ ਗੱਲ ਸੁਣਦੇ ਨੇ ਕਿ ਮੈਨੂੰ ਰਾਤ ਨੂੰ ਬੜੇ ਭਿਆਨਕ ਸ਼ੇਰ ਆ ਕੇ ਡਰਾਉਂਦੇ ਨੇ ਮੈਨੂੰ ਖਾਣ ਤੱਕ ਆਉਂਦੇ ਨੇ ਮੈਂ ਗੁਰੂ ਸਾਹਿਬ ਨੂੰ ਸਿਮਰਦਾ ਫਿਰ ਬਚਦਾ ਉਹ ਸ਼ੇਰਾਂ ਵਾਲੀ ਗੱਲ ਜਿਹੜੀ ਹੈ ਡਰਾਉਣ ਵਾਲੀ ਉਹਨੂੰ ਸੁਣ ਕੇ ਹੈਰਾਨ ਬੜੇ ਹੁੰਦੇ ਨੇ ਕਿ ਬਾਦਸ਼ਾਹ ਹੈ ਤੰਦਰੁਸਤ ਇਹਨੂੰ ਬਿਮਾਰੀ ਕੋਈ ਨਹੀਂ ਨਬਜ਼ ਦੇ ਠੀਕ ਹੈ ਵੇਖ ਲਿਆ ਸਰੀਰ ਠੀਕ ਹੈ ਪਰ ਜਿਹੜੀ ਸ਼ੇਰਾਂ ਵਾਲੀ ਗੱਲ ਉਹਨੂੰ ਸੁਣ ਕੇ ਉਹ ਜਿਹੜੇ ਹਕੀਮ ਵੈਦ ਉਹ ਬੜੇ ਹੈਰਾਨ ਹੁੰਦੇ ਹਨ
ਨਹੀਂ ਅਕਲ ਮੈਂ ਕੁਛ ਬਣ ਆਵੇ
ਸਮਝ ਵਿੱਚ ਕੁਝ ਨਹੀਂ ਹੁੰਦਾ ਕਿ ਕਾਰਨ ਕੀ ਹੈ ਬਾਦਸ਼ਾਹ ਦੀ ਨਬਜ਼ ਪਕੜ ਕੇ ਵੇਖ ਲਿਆ ਕੋਈ ਬਿਮਾਰੀ ਨਹੀਂ ਬਾਦਸ਼ਾਹ ਠੀਕ ਹੈ ਬਾਦਸ਼ਾਹ ਕਹਿੰਦਾ ਰਾਤ ਨੂੰ ਡਰ ਆਉਂਦਾ ਸ਼ੇਰ ਆਉਂਦੇ ਨੇ ਉਹਨਾਂ ਦੀ ਸਮਝ ਵਿੱਚ ਪਕੜ ਵਿੱਚ ਇਹ ਕੋਈ ਅਕਲ ਵਿੱਚ ਗੱਲ ਨਹੀਂ ਆਉਂਦੀ
ਤਉ ਸ਼ਾਹ ਕੋ ਕਹਿ ਪਰਚਾਵੇ
ਫਿਰ ਵੀ ਉਹ ਬਾਦਸ਼ਾਹ ਨੂੰ ਕੁਝ ਨਾ ਕੁਝ ਕਹਿ ਕੇ ਪਰਚਾਉਂਦੇ ਨੇ ਉਹਦਾ ਮਨ ਨੂੰ ਕੁਝ ਧੀਰਜ ਦਿੰਦੇ ਨੇ ਕੁਝ ਤਸੱਲੀ ਦਿੰਦੇ ਨੇ ਹੁਣ ਗੱਲ ਤਾਂ ਕੋਈ ਸਮਝ ਵਿੱਚ ਆ ਨਹੀਂ ਰਹੀ ਪਰ ਕੁਝ ਨਾ ਕੁਝ ਕਹਿ ਕੇ ਬਾਦਸ਼ਾਹ ਦਾ ਮਨ ਪਰਚਾਉਂਦੇ ਹਨ
ਤਬ ਤਬੀਬ ਬਨ ਜੇਠਾ ਗਏ
ਹੁਣ ਜਦੋਂ ਢੰਡੋਰਾ ਫਰਵਾਇਆ ਦਿੱਲੀ ਨਗਰ ਵਿੱਚ ਕੋਈ ਸਿਆਣਾ ਹਕੀਮ ਵੈਦ ਜਿਹੜਾ ਵੈਦਗਰੀ ਜਾਣਦਾ ਹੋਵੇ ਸਿਆਣਾ ਹੋਵੇ ਮਾਹਿਰ ਹੋਵੇ ਰੋਗ ਨੂੰ ਠੀਕ ਕਰਨ ਵਿੱਚ ਉਹ ਚੱਲ ਕੇ ਆਵੇ ਬਾਦਸ਼ਾਹ ਕੋਲ ਹੁਣ ਇਹ ਭਾਈ ਜੇਠਾ ਜੀ ਨੇ ਵੀ ਸੁਣਿਆ ਕਿ ਹੁਣ ਬਾਦਸ਼ਾਹ ਤਬੀਬ ਬੁਲਾ ਰਹੇ ਆ ਹਕੀਮ ਬੁਲਾ ਰਹੇ ਆ ਤੇ ਭਾਈ ਜੇਠਾ ਜੀ ਹੁਣ ਇੱਕ ਵੈਦ ਹਕੀਮ ਬਣ ਕੇ ਬਾਦਸ਼ਾਹ ਦੇ ਕੋਲ ਗਏ
ਬੋ ਮੋਲੇ ਪਟ ਤਨ ਪਰ ਲਇਓ
ਬੜਾ ਕੀਮਤੀ ਵਸਤਰ ਲੈ ਕੇ ਆਪਣੇ ਤਨ ਤੇ ਲੈ ਲਿਆ ਜਿਵੇਂ ਵੈਦ ਜਿਹੜੇ ਨੇ ਹਕੀਮ ਨੇ ਉਹ ਜਿਵੇਂ ਦਾ ਉਹਨਾਂ ਦਾ ਲਿਬਾਸ ਹੁੰਦਾ ਉਸੇ ਤਰ੍ਹਾਂ ਲਿਬਾਸ ਬਣਾ ਕੇ ਬੜਾ ਕੀਮਤੀ ਵਸਤਰ ਜਿਹੜਾ ਆਪਣੇ ਤਨ ਤੇ ਲਿਆ
ਗਨ ਉਮਰਾਵ ਖਰੇ ਕਰ ਜੋਰੇ
ਹੁਣ ਉਧਰ ਬਾਦਸ਼ਾਹ ਦੇ ਕੋਲ ਜਦੋਂ ਪਹੁੰਚਦਾ ਬਾਦਸ਼ਾਹ ਦੇ ਕੋਲ ਜਿੰਨੇ ਵਜ਼ੀਰ ਨੇ ਉਹ ਹੱਥ ਜੋੜ ਕੇ ਖੜੇ ਹੋਏ ਹਨ
ਗਨ ਸਿਆਣੇ ਬੈਠੇ ਇੱਕ ਓਰੇ
ਜਿਹੜੇ ਸਿਆਣੇ ਨੇ ਨਜੂਮੀ ਨੇ ਜੋਤਿਸ਼ ਵਿਦਿਆ ਵਿੱਚ ਮਾਹਿਰ ਨੇ ਜਾਂ ਜਿਹੜੇ ਹੋਰ ਵੀ ਵੈਦ ਆਦਿਕ ਚੱਲ ਕੇ ਆਏ ਇੱਕ ਪਾਸੇ ਬੈਠੇ ਹੋਏ ਹਨ
ਕਿਨੋ ਕੀਨ ਨਾ ਖਾਤਰ ਜਮਾ
ਕਿਸੇ ਨੇ ਵੀ ਬਾਦਸ਼ਾਹ ਦੇ ਤਸੱਲੀ ਨਾ ਕਰਵਾਈ ਕਹਿੰਦੇ ਤਾਂ ਸਾਰੇ ਸੀ ਕਿ ਅਸੀਂ ਜੋਤਿਸ਼ ਵਿਦਿਆ ਵਿੱਚ ਬੜੇ ਮਾਹਿਰ ਆ ਬੜੇ ਸਿਆਣੇ ਆ ਸਾਡੇ ਵਰਗੀ ਜੋਤਿਸ਼ ਵਿਦਿਆ ਕਿਸੇ ਨੇ ਪੜ੍ਹੀ ਨਹੀਂ ਕੋਈ ਕਹਿੰਦਾ ਸੀ ਮੇਰੇ ਵਰਗਾ ਕੋਈ ਸਿਆਣਾ ਹਕੀਮ ਕੋਈ ਵੈਦ ਨਹੀਂ ਮੈਂ ਵੈਦਗਰੀ ਬੜੀ ਵਧੀਆ ਜਾਣਦਾ ਤੇ ਹੁਣ ਪਰ ਇਹਨਾਂ ਨੇ ਕਿਸੇ ਨੇ ਵੀ ਆ ਕੇ ਬਾਦਸ਼ਾਹ ਦੀ ਜਿਹੜੀ ਤਸੱਲੀ ਉਹ ਨਹੀਂ ਕਰਵਾਈ
ਸ਼ਹਾਰੇ ਦੇ ਡਰ ਸੰਸੇ ਜਮਾ
ਤੇ ਬਾਦਸ਼ਾਹ ਦੇ ਮਨ ਅੰਦਰ ਹਿਰਦੇ ਵਿੱਚ ਉਹ ਜਿਹੜਾ ਡਰ ਸੰਸਾ ਉਸੇ ਤਰ੍ਹਾਂ ਬਣਿਆ ਉਹ ਦੂਰ ਨਹੀਂ ਹੋਇਆ, ਭਾਵੇਂ ਬਹੁਤ ਸਾਰੇ ਹਕੀਮ ਵੈਦਾਦਕ ਜਿਹੜੇ ਨੇ ਜੋਨੀ ਪਹੁੰਚੇ ਹੋਏ ਨੇ, ਪਰ ਉਹਨਾਂ ਨੇ ਤਸੱਲੀ ਨਹੀਂ ਕਰਵਾ ਸਕੇ, ਬਾਦਸ਼ਾਹ ਦਾ ਡਰ ਦੂਰ ਨਹੀਂ ਕਰ ਸਕੇ। ਹਿਰਦੇ ਵਿੱਚ ਉਹ ਸੰਸਾ ਡਰ ਉਸੇ ਤਰ੍ਹਾਂ ਬਣਿਆ ਹੋਇਆ ਹੈ।
ਦੇਖ ਭਲੋ ਨਰ ਸਭ ਸਨਮਾਨਾ।
ਹੁਣ ਜਦੋਂ ਭਾਈ ਜੇਠਾ ਜੀ ਪਹੁੰਚੇ ਤੇ ਭਲਾ ਨਰ ਜਾਣ ਕੇ, ਭਲਾ ਮਨੁੱਖ ਜਾਣ ਕੇ ਸਾਰਿਆਂ ਨੇ ਬਾਬਾ ਜੇਠਾ ਜੀ ਦਾ ਸਤਿਕਾਰ ਕੀਤਾ।
ਜੇਠਾ ਗਏ ਨਿਕਟ ਤੇ ਸਥਾਨਾ।
ਹੁਣ ਜਿੱਥੇ ਬਾਦਸ਼ਾਹ ਸੀ, ਹੁਣ ਬਾਦਸ਼ਾਹ ਦੇ ਕੋਲ, ਬਾਦਸ਼ਾਹ ਦੇ ਨੇੜੇ ਪਹੁੰਚੇ ਹਨ ਭਾਈ ਜੇਠਾ ਜੀ।
ਸ਼ਾਹ ਬਹਾ ਆਗੇ ਕਰ ਦੀਨ।
ਬਾਦਸ਼ਾਹ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਪਹਿਲਾਂ ਵੈਦ ਹਕੀਮ ਆਏ, ਸਾਰਿਆਂ ਦੇ ਅੱਗੇ ਆਪਣੀ ਬਾਂਹ ਕਰ ਦਿੱਤੀ ਨਬਜ਼ ਵੇਖਣ ਵਾਸਤੇ, ਤੇ ਹੁਣ ਬਾਦਸ਼ਾਹ ਨੇ ਕਿਹਾ ਕਿ ਇਹ ਵੀ ਹਕੀਮ ਆਇਆ, ਇਹਨੂੰ ਵੀ ਨਬਜ਼ ਵਿਖਾਵਾਂ। ਤੇ ਜਦੋਂ ਭਾਈ ਜੇਠਾ ਜੀ ਬਾਦਸ਼ਾਹ ਕੋਲ ਪਹੁੰਚੇ ਤੇ ਬਾਦਸ਼ਾਹ ਨੇ ਆਪਣੀ ਜਿਹੜੀ ਬਾਂਹ ਉਹ ਅੱਗੇ ਕਰ ਦਿੱਤੀ।
ਨਿਸ ਪ੍ਰਸੰਗ ਕਹਿ ਲੇ ਜਿਮ ਚੀਨ।
ਤੇ ਜਿਹੜਾ ਰਾਤ ਵਾਲਾ ਪ੍ਰਸੰਗ ਸੀ ਜਹਾਂਗੀਰ ਬਾਦਸ਼ਾਹ ਉਹ ਵੀ ਦੱਸਣ ਲੱਗਾ, ਨਾਲੇ ਤਾਂ ਬਾਂਹ ਅੱਗੇ ਕਰ ਦਿੱਤੀ ਭਾਈ ਜੇਠਾ ਜੀ ਵੱਲ, ਤੇ ਨਾਲੇ ਰਾਤ ਵਾਲਾ ਜਿਹੜਾ ਪ੍ਰਸੰਗ ਉਹ ਦੱਸਣ ਲੱਗਾ।
ਕਹਿਣ ਲੱਗੇ ਉਹ ਮੈਂ ਪਿੱਖੋ ਨਨਾਰੀ।
ਭਾਈ ਜੇਠਾ ਜੀ ਕਹਿਣ ਲੱਗੇ ਬਾਦਸ਼ਾਹ ਮੈਂ ਕੋਈ ਆਮ ਵੈਦ ਨਹੀਂ, ਮੈਂ ਨਬਜ਼ ਵੇਖ ਕੇ ਰੋਗ ਨਹੀਂ ਦੱਸਦਾ, ਮੈਂ ਕੋਈ ਆਮ ਸਧਾਰਨ ਜਿਹਾ ਵੈਦ ਨਹੀਂ, ਮੈਂ ਨਾੜੇ ਵੇਖ ਕੇ ਨਬਜ਼ ਵੇਖ ਕੇ ਰੋਗ ਦੇ ਬਾਬਤ ਨਹੀਂ ਦੱਸਦਾ।
ਮੈਂ ਪ੍ਰਸੰਗ ਕੁਛ ਕਰੋ ਉਚਾਰੀ।
ਮੈਂ ਕੁਝ ਜਿਹੜਾ ਪ੍ਰਸੰਗ ਉਹ ਬਾਦਸ਼ਾਹ ਤੈਨੂੰ ਆਪ ਦੱਸਾਂਗਾ, ਕਿਉਂਕਿ ਜਿਹੜੇ ਤੂੰ ਪ੍ਰਸੰਗ ਦੱਸਣੇ ਆ ਰਾਤ ਵਾਲੀ ਗੱਲ ਦਾ, ਉਹ ਤੂੰ ਨਹੀਂ ਦੱਸਣਾ ਬਾਦਸ਼ਾਹ, ਫਿਰ ਮੇਰੀ ਵੈਦਗੀ ਕਾਹਦੀ ਹੋਈ, ਮੈਂ ਕਹਿੰਦਾ ਵੈਦਾ ਵੈਦ ਹੋਇਆ। ਕਹਿਣ ਲੱਗਾ ਇਹ ਪ੍ਰਸੰਗ ਰਾਤ ਵਾਲਾ ਬਾਦਸ਼ਾਹ ਤੂੰ ਨਹੀਂ ਦੱਸਣਾ ਆਪਣੇ ਮੁੱਖ ਤੋਂ।
ਕਿਆ ਤਬੀਬ ਜੋ ਨਾਰੀ ਦੇਖੇ।
ਕਾਹਦਾ ਹਕੀਮ ਹੈ, ਕਾਹਦਾ ਵੈਦ ਹੈ ਜਿਹੜਾ ਨਬਜ਼ ਵੇਖ ਕੇ ਰੋਗ ਦੱਸੇ, ਮੈਂ ਉਹਨੂੰ ਵੈਦ ਹੀ ਨਹੀਂ ਮੰਨਦਾ। ਉਹ ਵੈਦ ਕਾਹਦਾ ਜਿਹੜਾ ਨਾਰੀ ਨੂੰ ਨਬਜ਼ ਨੂੰ ਵੇਖ ਕੇ ਰੋਗ ਦੇ ਬਾਬਤ ਦੱਸਦਾ ਹੈ।
ਸੂਰਤ ਦੇਖ ਨਾ ਰੋਗ ਪਰੇਖੇ।
ਜਿਹੜਾ ਬੰਦੇ ਦੇ ਸੂਰਤ ਚਿਹਰਾ ਵੇਖ ਕੇ ਪਰਖ ਨਾ ਲਵੇ ਕਿ ਇਹਨੂੰ ਰੋਗ ਕੀ ਹੈ। ਰੋਗ ਵੈਦ ਤਾਂ ਉਹ ਹੈ ਨਾ ਜਿਹੜਾ ਚਿਹਰੇ ਨੂੰ ਵੇਖ ਕੇ ਰੋਗ ਦੱਸ ਦੇ, ਨਬਜ਼ ਨੂੰ ਵੇਖ ਕੇ ਤਾਂ ਹਰ ਕੋਈ ਦੱਸ ਦਿੰਦਾ ਉਹ ਕਾਹਦਾ ਵੈਦ ਹੋਇਆ। ਬੰਦੇ ਦੇ ਚਿਹਰੇ ਨੂੰ ਵੇਖ ਕੇ ਰੋਗ ਦੱਸੇ, ਅਸਲ ਵੈਦ ਤਾਂ ਉਹ ਹੈ, ਉਹ ਫਿਰ ਕਾਹਦਾ ਤਬੀਬ ਹੈ।
ਮਮ ਉਸਤਾਦ ਅਹੇ ਨੇ ਕਾਚੋ।
ਕਹਿਣ ਲੱਗਾ ਬਾਦਸ਼ਾਹ ਸਲਾਮਤ, ਮੇਰਾ ਉਸਤਾਦ ਕੋਈ ਕੱਚਾ ਨਹੀਂ, ਮੈਂ ਕਿਸੇ ਕੱਚੇ ਉਸਤਾਦ ਦਾ ਚੇਲਾ ਨਹੀਂ।
ਗੁਣ ਪੂਰਨ ਬਚ ਸਾਚਿਓ ਬਾਚੋ।
ਮੇਰਾ ਉਸਤਾਦ ਗੁਣਾਂ ਨਾਲ ਪੂਰਨ ਹੈ, ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ। ਉਹ ਵੈਦਾਂ ਦਾ ਵੈਦ ਹੈ, ਉਹ ਜਿੱਥੇ ਸਰੀਰ ਦੇ ਰੋਗ ਦੂਰ ਕਰਦਾ, ਉੱਥੇ ਮਨ ਦੇ ਰੋਗ, ਮਾਨਸਿਕ ਰੋਗ ਵੀ ਦੂਰ ਕਰ ਦਿੰਦਾ। ਜਿੱਥੇ ਤਨ ਦੀ ਤੰਦਰੁਸਤੀ ਬਖਸ਼ਦਾ, ਉੱਥੇ ਮਨ ਦੀ ਅਰੋਗਤਾ ਵੀ ਬਖਸ਼ਦਾ। ਐਸਾ ਮੇਰਾ ਉਹ ਸਿਆਣਾ ਜਿਹੜਾ ਉਸਤਾਦ ਗੁਣਾਂ ਵਿੱਚ ਪਰਿਪੂਰਨ ਹੈ।
ਜਾਣ ਲੀਨ ਮੈਂ ਰੋਗ ਤੁਮਾਰੋ।
ਪਾਤਸ਼ਾਹ ਮੈਂ ਤੇਰਾ ਰੋਗ ਜਾਣ ਲਿਆ, ਤੇਰਾ ਚਿਹਰਾ ਵੇਖ ਕੇ, ਤੇਰਾ ਚਿਹਰਾ ਪੜ੍ਹ ਕੇ, ਮੈਂ ਉਹ ਤੇਰਾ ਜਿਹੜਾ ਰੋਗ ਹੈ ਨਾ ਤੈਨੂੰ ਲੱਗਿਆ, ਉਹ ਰੋਗ ਨੂੰ ਜਾਣ ਲਿਆ ਹੈ।
ਸੁਣੋ ਇਕਾਂਤ ਹੋਏ ਨਿਰਤਾਰ।
ਮੈਂ ਦੱਸਾਂਗਾ ਤੈਨੂੰ ਇਕਾਂਤ ਵਿੱਚ ਰੋਗ ਮੈਂ ਤੇਰਾ ਫੜ ਲਿਆ ਕਿ ਤੈਨੂੰ ਰੋਗ ਕੀ, ਕਿਉਂਕਿ ਪਤਾ ਸੀ ਚੰਦੋ ਦੁਸ਼ਟ ਵਰਗੇ ਪਾਪੀ ਕੋਲ ਬੈਠੇ ਨੇ, ਇਹਨਾਂ ਨੇ ਫਿਰ ਬਾਦਸ਼ਾਹ ਦੀ ਮੱਤ ਫੇਰ ਦੇਣੀ ਹੈ। ਬਾਦਸ਼ਾਹ ਰੋਗ ਤੇਰਾ ਫੜ ਲਿਆ, ਪਰ ਇਹ ਤੈਨੂੰ ਮੈਂ ਦੱਸਾਂਗਾ ਇਕੱਲੇ ਨੂੰ ਇਕਾਂਤ ਵਿੱਚ ਲਿਜਾ ਕੇ।
ਨੈ ਗਨ ਮੈਂ ਕਹੋ ਬਿਰਤਾਂਤ।
ਸਾਰਿਆਂ ਦੇ ਵਿੱਚ ਮੈਂ ਜਿਹੜਾ ਹੈ ਉਹ ਰੋਗ ਦਾ ਇਲਾਜ ਤੈਨੂੰ ਨਹੀਂ ਦੱਸਾਂਗਾ।
ਨਿਫਲ ਮੰਤਰ ਜੇ ਹੋਏ ਬਖਿਆਤ।
ਜਿਹੜਾ ਰੋਗ ਦੂਰ ਕਰਨ ਲਈ ਮੈਂ ਮੰਤਰ ਪੜ੍ਹਨਾ, ਉਹ ਇਹਨਾਂ ਸਾਰਿਆਂ ਚ ਨਿਸਫਲ ਚਲਿਆ ਜਾਣਾ, ਉਹਦਾ ਤੈਨੂੰ ਫਲ ਨਹੀਂ ਮਿਲਣਾ, ਉਹ ਸਾਰਿਆਂ ਦੇ ਵਿੱਚ ਪੜਿਆ ਮੰਤਰ ਤੈਨੂੰ ਲੱਗਣਾ ਨੇ, ਇਸ ਕਰਕੇ ਕਾਂਤ ਕੱਲੇ ਵਿੱਚ ਜਾ ਕੇ ਦੱਸਾਂਗਾ।
ਜਹਾਂਗੀਰ ਸੁਣ ਪਇਓ ਇਕਾਂਕੀ।
ਹੁਣ ਜਦੋਂ ਬਾਦਸ਼ਾਹ ਜਹਾਂਗੀਰ ਨੇ ਇਹ ਗੱਲ ਸੁਣੀ, ਡਰਿਆ ਘਬਰਾਇਆ ਹੋਇਆ ਸੀ, ਕਿਸੇ ਨੇ ਤਸੱਲੀ ਇਹਦੀ ਕਰਾਈ ਨਹੀਂ, ਤੇ ਭਾਈ ਜੇਠਾ ਜੀ ਨੇ ਜਦੋਂ ਕਿਹਾ ਤੇ ਹੁਣ ਸੁਣ ਕੇ ਜਿਹੜਾ ਬਾਦਸ਼ਾਹ ਭਾਈ ਜੇਠਾ ਜੀ ਦੀ ਗੱਲ ਇਕਾਂਤ ਵਿੱਚ ਚਲਾ ਗਿਆ।
ਜੇਠਾ ਗਏ ਉਹ ਨਿਕਟ ਤਬ ਤਾਂ ਕੀ।
ਹੁਣ ਭਾਈ ਜੇਠਾ ਵੀ ਜਿਹੜਾ ਇਕਾਂਤ ਵਿੱਚ ਲਿਜਾ ਕੇ ਬਾਦਸ਼ਾਹ ਦੇ ਕੋਲ ਹੋਇਆ।
ਬੈਠ ਕੇ ਉਹ ਤੁਝ ਸ਼ਪਤ ਖੁਦਾਏ।
ਭਾਈ ਜੇਠਾ ਬਾਦਸ਼ਾਹ ਦੇ ਕੋਲ ਬਹਿ ਗਿਆ ਤੇ ਬਾਦਸ਼ਾਹ ਜਹਾਂਗੀਰ ਦੇ ਕੋਲ ਬੈਠ ਕੇ ਭਾਈ ਜੇਠਾ ਜੀ ਕਹਿਣ ਲੱਗੇ, ਬਾਦਸ਼ਾਹ ਸਭ ਤੋਂ ਪਹਿਲਾਂ ਤੈਨੂੰ ਤੇਰੇ ਖੁਦਾ ਦੀ ਕਸਮ ਹੈ, ਜਿਹੜਾ ਰੋਗ ਦਾ ਇਲਾਜ ਮੈਂ ਤੈਨੂੰ ਦੱਸਣਾ ਨਾ, ਜਿਹੜਾ ਮੰਤਰ ਤੈਨੂੰ ਦੱਸਣਾ ਹੈ ਇਹ ਸਭ ਤੋਂ ਪਹਿਲਾਂ ਤੈਨੂੰ ਤੇਰੇ ਖੁਦਾ ਦੀ ਕਸਮ ਹੈ
ਕਹੋ ਜੇ ਸਾਚੀ ਦਿਓ ਬਤਾਏ
ਜਿਹੜੀ ਗੱਲ ਮੈਂ ਤੈਨੂੰ ਦੱਸਣੀ ਹੈ ਉਹ ਤੂੰ ਇਹ ਦੱਸਣਾ ਕਿ ਗੱਲ ਸੱਚੀ ਹੈ ਕਿਉਂਕਿ ਜਦੋਂ ਮੈਂ ਤੈਨੂੰ ਦੱਸਾਂਗਾ ਵੀ ਤੇਰੇ ਨਾਲ ਕੀ ਵਾਪਰਦਾ ਤੇ ਤੂੰ ਸੱਚੀ ਗੱਲ ਦੱਸੀ ਵੀ ਵਾਕਈ ਏਦਾਂ ਹੀ ਵਾਪਰਦਾ ਸੱਚ ਇਸੇ ਤਰ੍ਹਾਂ ਸਾਰਾ ਕੁਝ ਵੇਖਦਾ ਜਿਵੇਂ ਮੈਂ ਤੈਨੂੰ ਦੱਸਣੀ ਹੈ
ਤੋ ਕਹੋ ਰੋਗ ਨਾ ਉਪਜੇ ਕੋਈ
ਹੁਣ ਭਾਈ ਜੇਠਾ ਜੀ ਕਹਿਣ ਲੱਗੇ ਬਾਦਸ਼ਾਹ ਤੈਨੂੰ ਕੋਈ ਰੋਗ ਨਹੀਂ ਹੁਣ ਬਾਦਸ਼ਾਹ ਨੂੰ ਕਾਂਤ ਵਿੱਚ ਬਿਠਾ ਕੇ ਕਿਵੇਂ ਦੱਸ ਰਹੇ ਨੇ ਕਿ ਅਸਲ ਵਿੱਚ ਬਾਦਸ਼ਾਹ ਰੋਗ ਤੈਨੂੰ ਕੋਈ ਨਹੀਂ ਤੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਭੇਜ ਕੇ 40 ਦਿਨ ਦਾ ਉਹਨਾਂ ਨਾਲ ਤੂੰ ਸਮਾਂ ਨਿਯਤ ਕੀਤਾ ਸੀ ਗੁਰੂ ਸਾਹਿਬ ਜੀ ਨੂੰ ਭੁੱਲ ਗਿਆ ਇਸ ਕਰਕੇ ਸਾਰਾ ਕੁਝ ਤੇਰੇ ਨਾਲ ਵਾਪਰ ਰਿਹਾ ਸਮੇਂ ਦੇ ਲਿਹਾਜ਼ ਨਾਲ ਇੱਥੇ ਹੀ ਪ੍ਰਕਰਨ ਨੂੰ ਸੰਕੋਚਦੇ ਹਾਂ।